पूर्ण परमात्मा नमः। जीने की राह। लेखक संत रामपाल दास। शिष स्वामी रामदेवानंद जी महाराज। जीव हमारी जाते है मानव यानी मैनकाइंड। धर्म हमारा हिंदू मुस्लिम सिख ईसाई। धर्म नहीं कोई न्यारा। प्रकाशक प्रचार प्रसार समिति अते सर्व संगत सतलोक आश्रम हिसार टोहाना रोड बरवाला जिला हिसार प्रांत हरियाणा भारत। मुदरक कबीर प्रिंटर्स C117 सेक्टर 3 बवाना इंडस्ट्रियल एरिया नवी दिल्ली। भूमिका जीने दी राह पुस्तक घर घर विच रखन योग है। इस दे पढ़न अते अमल करन नाल लोक अते परलोक दोना विच सुखी रहनगे। पापा तो बचोगे घर दी कलह समाप्त हो जाएगी। बहु बेटे अपने माता पिता दी विशेष सेवा करया करनगे। घर विच परमात्मा दा निवास होवेगा। भूत प्रेत पितर पैरव बेताल जेया आत्मा वा उस परिवार दे आस पास नहीं आउणगिया। देवता उस भगत परिवार दी सुरक्षा करदे हन। अकाल मृत्यु उस भगत दी नहीं होवेगी जो इस पुस्तक नू पढ़ के दीख्या लैके मर्यादा विच रह के साधना करेगा। इस पुस्तक नू पढ़न नाल उजड़े परिवार वस जाणगे। जिस परिवार विच ए पुस्तक रहेगी इसनू पढ़नगे जिस कारण नशा अपने आप छुट जाएगा क्योंकि इस विच अजेहे प्रमाण हन जो आत्मा नू छूह जाते हन। शराब तमाखू अते होर नशे दे प्रति ऐसी घृणा हो जाएगी कि इन्हां दा नाम लैण ते रूह कंब जाया करेगी। पूरा परिवार सुख दा जीवन जिएगा। जीवन दा सफर आसानी नाल तय होएगा क्योंकि जीवन दा मार्ग साफ हो जांदा है। इस पुस्तक विच पूर्ण परमात्मा कौन है उस दा नाम की है उस दी भगती किवे है सब जानकारी मिलेगी। मानव जीवन सफल हो जाएगा। परिवार विच किसे प्रकार दी बुराई नहीं रहेगी। परमात्मा दी कृपा सदा बनी रहेगी। जीने दी राह उत्तम मिलन नाल यात्रा आसान हो जाएगी। जो इस पुस्तक नू घर विच नहीं रखेगा ओ जीवन दी राह उत्तम ना मिलन नाल संसार रूपी बण विच पटक के अणमोल जीवन नष्ट करेगा। परमात्मा दे घर विच जाके पछतावे दे इलावा कुछ हाथ नहीं लगेगा। उस समय आप नू पता चलेगा कि जीने दी राह उत्तम ना मिलन नाल जिंदगी बर्बाद हो गई। फिर आप परमात्मा नू बिनय करोगे कि हे प्रभु एक मानव जीवन होर बख्श देवो। मैं सच्चे मन नाल सत भगती करूंगा। जीवन दी सच्ची राह दी खोज करन सत्संग विच जाया करूंगा। आजीवन भगती करूंगा। अपना कल्याण करवाऊंगा। उस परमात्मा दे दरबार यानी दफ्तर विच आप दे पूर्वले जन्मान दी फिल्म चलाई जाएगी जिन्ना विच आप प्रत्येक वार जदो जदो मानव जीवन प्राप्त होया सी अपने यही कहा सी कि एक मानव जीवन होर दे देवो। कदी बुराई नहीं करूंगा। आजीवन भगती भी करूंगा। घर दा कम निर्वाह दे लई करूंगा। पूर्ण सतगुरु तो दीख्या लैके कल्याण करवाऊंगा। जो गलती हुण दे मानव जीवन विच होई है कदी नहीं दोहराऊगा दोहराऊगी। फिर परमात्मा जी कहंदे हन कि अपने आप नू ता मूर्ख बना के जीवन नष्ट करके आ खड़हा होया। पापां दिया गड्डियां भर के मैनू भी मूर्ख बनाउणा चाहुंदा है। चल नरक विच। फिर 84 लाख प्रकार दे प्राणियां दे शरीरां विच चक्कर लग गया। जदों कदी मानव इस्त्री पुरुष शरीर मिले सावधान हो के संता दा सत्संग सुनना अते अपना कल्याण कराउना। पाठक जना नू बेनती है कि इस पवित्र पुस्तक दे पढ़न नाल आप दी 101 पीढ़ी लोक अते परलोक विच सुखी रहेगी। इसनू परमात्मा दा आदेश मन के पूरा परिवार पढ़ो। एक पढ़ो होर सुनो जां एक तो अधिक पुस्तक लैके पिन पिन प्रतिदिन पढ़ो। इस विच लिखे प्रत्येक प्रकरण नू मन्नो। मजाक विच ना लवो। ए किसे सांगी दी बनाई नहीं है। ए परमेश्वर दे गुलाम रामपाल दास द्वारा हिरदे तो मानव कल्याण दे उद्देश नाल लिखी गई है। लाभ उठाओ। सत साहिब। लेखक दासन दास रामपाल दास पुत्र शिष स्वामी रामदेवानंद जी सतलोक आश्रम बरवाला जिला हिसार हरियाणा भारत। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 1। दो शब्द। प्राणी दी जीवन यात्रा जन्म तो आरंभ हो जांदी है। उस दी मंजिल निर्धारित हुंदी है। इत्थे इस पवित्र पुस्तक विच मानव जीवन दी यात्रा दे मार्ग उपर विस्तार पूर्वक वर्णन है। मानव इस्त्री पुरुष दी मंजिल मोक्ष प्राप्ति है। उस दे मार्ग विच पाप अते पुन कर्मा दे खड्डे अते कंडे हन। आप जी नू हैरानी होएगी कि पाप कर्म ता बाधक हुंदे हन पूर्णता सुखदाई हुंदे हन, इन्हां नूं खड्डे कहना उचित नहीं। इस दा संखेप वर्णन, पाप रूपी खड्डे अते कंडे मानव जीवन परमात्मा दी शास्त्र विधि अनुसार साधना करके मोक्ष प्राप्त करन दे लई प्राप्त हुंदा है। पाप कर्म दा कष्ट भगती विच रुकावट करदा है। उदाहरण दे लई पाप कर्म दे कारण शरीर विच रोग हो जाना, पशु धन विच अते फसल विच हानि हो जाना, ऋण दा वधना, ऋणी व्यक्ति दिन रात चिंतित रहिंदा है, ओ भगती नहीं कर पाउंदा। पूर्ण सतगुरु तो दीख्या लैण दे पिछो परमेश्वर उस भगत दे उपरोक्त कष्ट समाप्त कर दिंदा है। ओ दो भगत अपनी भगती ज्यादा श्रद्धा नाल करन लगदा है, परमात्मा उत्ते विश्वास वधदा है, दृढ़ हुंदा है। परंतु भगत नू परमात्मा दे प्रति समर्पित होना चाहिदा है। जिवे पतिवर्ता स्त्री अपने पति दे इलावा किसे होर पुरुष नू काम पूर्ति सैक्शुअल सैटिस्फैक्शन दे लई सुपने विच वी नहीं चाहुंदी। चाहे कोई किन्ना ही सुंदर होवे, उसदा पति अपनी पत्नी नू हर संभव कोशिश करके सब सुविधावां उपलब्ध कराउंदा है, विशेष प्रेम करदा है। इस ही प्रकार दीख्या लैण दे पिछो आत्मा दा संयोग परमात्मा नाल हुंदा है। गुरु जी आत्मा दा व्याह परमात्मा नाल करवा दिंदा है। जेकर ओ मानव शरीरधारी आत्मा अपने पति परमेश्वर दे प्रति पतिवरता दी तरह समर्पित रहिंदी है, यानी पूर्ण परमात्मा दे इलावा होर किसे देवी देवता तो मनोकामना दी पूर्ति नहीं चाहुंदी है, ता उसदा पति परमेश्वर उसदे जीवन मार्ग विच रुकावट सब पाप कर्मा दे कंडिया नू बुहार दिंदा है। उस आत्मा दी जीने दी राह सुगम अते रुकावट रहित हो जांदी है। उसनू मंजिल सरलता नाल मिल जांदी है। उस आत्मा दे लई परमात्मा की करदा है, उसनू संत गरीब दास जी ने परमेश्वर कबीर जी तो प्राप्त ज्ञान नू इस प्रकार दस्या है। गरीब पतिवरता जमी पर ज्यो ज्यो तरह है, पाव समृत झाड़ू देत है ना कांटा लग जावे। कबीर परमेश्वर जी ने कहा है कि कबीर साधक के लक्षण कहून रहे ज्यो पतिवरता नारी, कह कबीर परमात्मा को लागे आत्मा प्यारी, पतिवरता के भक्ति पथ को आप साफ करे करतार, आण उपासना त्याग दे सो पतिवरता पार। भक्ति करन नाल पाप नष्ट हो जांदे हन, जो भक्ति दी राह दे रोड़े बनदे हन। कबीर जब ही सतनाम हृदय तरो पयो पाप को नाश, जैसे चिंगारी अग्नि की पड़े पुराने कास। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 2। इस लई पूर्ण गुरु तो दीख्या लेके प्रत्येक स्त्री पुरुष बालक 3 साल तो बाद बिरध जुवा नू भगती जरूर करनी चाहीदी है। पुन वी भगती दी राह विच वादक हन। पूर्व जन्म दे पुन्ना दे कारण घर विच तन हुंदा है, सर्व सुविधावां हुंदिया हन, किसे नू राज पद प्राप्त हुंदा है। जो भगती विच रुकावट हुंदा है ओ सुख उस नू परमात्मा तो कोहां यानी कई किलोमीटर दूर कर दिंदा है। ऐसा सुख वी जीने दी राह विच रोड़ा है, परमात्मा भगती प्राप्ति दी मंजिल नू दूर कर दिंदा है। कबीर सुख के माथे पत्थर पड़ो नाम हृदय से जावे, बलिहारी वा दुख के जो पल पल नाम रटावे। एक तनी अते राज पद प्राप्त व्यक्ति नू परमात्मा दी कथा सुनाउन दी कोशिश करके देखो, उस दी बिल्कुल रुचि नहीं बनेगी। दूसरे पासे पाप कर्मा दी मार चल रहे व्यक्ति नू परमात्मा दी चर्चा सुनाओ, उसनू दसो कि परमात्मा सर्व कष्ट दूर कर दिंदा है। आप परमात्मा दी भगती करया करो। देखो अपने पिंड दा फलाना व्यक्ति उस संत तो दीख्या लै के सुखी हो गया, ओ वी आप दी तरह कष्ट विच सी, ता ओ दुखी व्यक्ति भगती उपर लग जांदा है, उस दे लई ओ दुख वरदान बन गया। जो सुखी है उसनू किवे समझाए, उस दे कोल ता पुन दी मलाई काफी है। ओ तनी व्यक्ति अपने पुन नू खा खर्च कर खाली हो के अते पापां दी माल गड्डी पर के मृत्यु उपरंत परमात्मा दे दरबार विच मुंह लटका के पै पीत हो के जाएगा। कुत्ते गधे सूर दे जन्म पाएगा। इस दे विपरीत दुखी निरतन व्यक्ति परमात्मा दी भगती करके दान धर्म करके वर्तमान जीवन विच वी सुखी हो जाएगा। पाप कर्मा तो बच के पुन्ना दी माल गड्डी पर के भगती तन दा तनी हो के परमात्मा दे दरबार विच निर्भय हो के जाएगा। परमात्मा सीने नाल लगाएगा, उस भगत नू मोक्ष दे के सदा सुखी कर देवेगा। जेकर तनी राज पद प्राप्त सुखी व्यक्ति भी भगती उपर लग जाए, ता उस दा कम यकीनन बनिया बनाया है। मोक्ष विच कोई अड़चन नहीं है। प्रश्न: एक सज्जन पुरुष ने कहा कि मैं कोई नशा नहीं करदा, सब बुराइयां तो दूर हां, दूसरे दी भैन बेटी नू अपनी समझदा हां, कोई पाप नहीं करदा, मैनू भगती दी कोई जरूरत नहीं है। सत्संग विच ऐसे ऐसे स्त्री पुरुष जांदे देखे हन जो हरेक बुराई करदे सन, बदनाम सन। उत्तर: जिवे 2 एकड़ जमीन है, 1 एकड़ नू वाह के संवार रख्या है, यानी उस दे झाड़ बूजड़े का कट के हल ट्रैक्टर नाल वाही यानी गुडाई करके साफ सुथरा कर रख्या है, अते बीज बीजया नहीं। दूसरे एकड़ जमीन विच सब खरपतवार झाड़ बूजड़े अते का अड़िया खड़िया है, ता दोनों ही बेअर्थ हन। जेकर दूसरे एकड़ नू किसे ने स्वार के साफ करके कणक बीज दिता अते पहला साफ कीते विच कुछ नहीं बीजया, ता दूसरा उस पहले वाले तो कई गुणा उपयोगी यानी चंगा है, जिसनू संवार के छड़ दिता बीज बीजया नहीं। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 3। इस लई जेकर आप विकार जा बुराई रहित हो ता आप जीनू भगती बीज बीजना पवेगा, फिर आप जीनू शरीर रूपी जमीन दा लाभ होवेगा। जो बुराई करदे सन उहना नू ज्ञान होया अते बुराई त्याग के भगती करदे हन ता उहना ने अपनी जीने दी राह बदल लई, साफ कर लई, मंजिल निकट हो गई। आप अग्गे पढ़ोगे कि एक वैश्या ने कबीर परमात्मा जी दा सत्संग सुनिया अते अपनी राह बदल लई अते नाम दीख्या लैके सत्संग विच जान लगी, नगर दे लोकां नू चंगा नहीं लगा, मूँह जोड़ के गला बनाउण लगे कि कबीर दे सत्संग विच बदनाम औरतां जांदियां हन, इह चंगे संत नहीं हन, सब अजिहे ही लोग लुगाई इस दे सत्संग विच जांदे हन, अपनी भैण बेटियां नू उत्थे नहीं जान देना। इह विचार लोकां दे सुन के कुछ भगत वी गुरु जी नू पिंड वालियां दी भाषा बोलण लगे। ताहे ता परमेश्वर कबीर जी ने दस्या कि कुशटी हो संत बंदगी कीजिए, जे हो वैशा को प्रभु विश्वास चरण चित दीजिए। भाव अर्थ: जेकर किसे भगत नू कुशट रोग है अते ओ भगती करन लगा है ता भगत समाज नू चाहिदा है कि उस नाल घृणा ना करे। इस ही प्रकार किसे वैश्या बेटी पैण नू प्रेरणा बनी है भगती करन दी, सत्संग विच आउण दी, ता उस नू परमात्मा उपर विश्वास होया है। ओ सत्संग विचार सुनेगी ता बुराई भी छुट जाएगी, उसदा कल्याण हो जाएगा, समाज तो बुराई निकल जाएगी। जेकर ओ सत्संग विच आवेगी ही नहीं ता उसनू अपने पाप कर्मा दा एहसास किवे होएगा। जिवे मैला कपड़ा जल अते साबण दे संपर्क विच नहीं आवेगा ता निर्मल किवे होएगा। इस लई ऐसी बदनाम स्त्री भी भगती करदी है ता उसनू भी विशेष आदर नाल बुलाओ ताकि उसनू सत्संग विच आउण विच संकोच ना होवे। जेकर उसनू रोकोगे ता आप पाप दे पागी बन जाओगे। इस तो अग्गे दी कथा आप इस पुस्तक जीने की राह विच पन्ना 107 तो उपर पढ़ो, जिस दी हैडिंग है कबीर जी द्वारा शिष्यो दी परीख्या। श्रीमद भगवत गीता दे अध्याय 9 सलोक 30 विच भी यही प्रमाण है, लिख्या है कि कोई अति दुराचारी व्यक्ति भी है जेकर ए विश्वास दे नाल परमात्मा दी भगती करन लग गया है ता उसनू महात्मा दे तुल मनना चाहिदा है। ओ संता दे विचार सुन के सुधर जाएगा अते अपना कल्याण करवा लवेगा। इस लई मानव शरीर तारी प्राणी नू परमात्मा दी भगती अते शुभ कर्म दान धर्म गुरु जी दी शरण विच आके जरूर करने चाहिदे हन। पूजनी कबीर परमेश्वर जी ने कहा है कि कबीर मनुख जन्म दुर्लभ है, मिले ना बारंबार, तरवर से पत्ता टूट गिरे बौर ना लगे डार। पावरत: कबीर परमात्मा जी ने समझाया है कि हे मानव शरीर तारी प्राणी, ए मानव जन्म यानी स्त्री जा पुरुष बहुत कठिनाइया नाल युगा उपरंत प्राप्त हुंदा है, ए वार वार नहीं मिलदा। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 4। इस शरीर दे रहंदे रहंदे शुभ कर्म अते परमात्मा दी भगती कर, नहीं ता फिर ए शरीर समाप्त हो गया ता आप पुनर इस स्थिति यानी मानव शरीर नू प्राप्त नहीं कर पाओगे। जिवे रुख तो पत्ता टुटन दे पिछो उस ही डाल उपर नहीं लगदा, इस लई इस मानव शरीर दे अवसर नू बेअर्थ ना गवा। कबीर जी ने फिर कहा है कि कबीर मनुष्य जन्म पाए कर नहीं रटे हर नाम, जैसे कुआं जल बिना बनवाया क्या काम। पावरत: मानव जीवन विच जेकर भगती नहीं करदा त ਤਾਂ ਉਹ ਜੀਵਨ ਅਜਿਹਾ ਹੈ ਜਿਵੇਂ ਸੁੰਦਰ ਖੂਹ ਬਣਾ ਰੱਖਿਆ ਹੈ। ਜੇਕਰ ਉਸ ਵਿੱਚ ਜਲ ਨਹੀਂ ਹੈ ਜਾਂ ਜਲ ਹੈ ਤਾਂ ਖਾਰਾ, ਪੀਣ ਯੋਗ ਨਹੀਂ ਹੈ, ਉਸ ਦਾ ਵੀ ਨਾਮ ਭਲੇ ਹੀ ਖੂਹ ਹੈ, ਪਰੰਤੂ ਗੁਣ ਖੂਹ ਯਾਨੀ ਵੈਲ ਵਾਲੇ ਨਹੀਂ ਹਨ। ਇਸ ਹੀ ਤਰ੍ਹਾਂ ਮਨੁੱਖ ਭਗਤੀ ਨਹੀਂ ਕਰਦਾ ਤਾਂ ਉਸਨੂੰ ਵੀ ਮਾਨਵ ਕਹਿੰਦੇ ਹਨ, ਪਰੰਤੂ ਮਨੁੱਖ ਵਾਲੇ ਗੁਣ ਨਹੀਂ ਹਨ। ਪਿਛਲੇ ਜਨਮਾਂ ਵਿੱਚ ਕੀਤੇ ਸ਼ੁਭ ਅਸ਼ੁਭ ਕਰਮਾਂ ਅਤੇ ਭਗਤੀ ਦੇ ਕਾਰਨ ਕੋਈ ਸਵਸਥ ਹੈ, ਉਹ ਅਚਾਨਕ ਰੋਗੀ ਹੋ ਜਾਂਦਾ ਹੈ ਅਤੇ ਲੱਖਾਂ ਰੁਪਏ ਉਪਚਾਰ ਉੱਪਰ ਖਰਚ ਕਰਕੇ ਮ੍ਰਿਤਯੂ ਨੂੰ ਪ੍ਰਾਪਤ ਹੋ ਜਾਂਦਾ ਹੈ। ਕੋਈ ਜਨਮ ਤੋਂ ਰੋਗੀ ਹੁੰਦਾ ਹੈ, ਆਜੀਵਨ ਕਸ਼ਟ ਭੋਗ ਕੇ ਮਰ ਜਾਂਦਾ ਹੈ। ਕੋਈ ਨਿਰਤਨ ਹੁੰਦਾ ਹੈ, ਕੋਈ ਧਨਵਾਨ ਹੀ ਜੰਮਦਾ ਹੈ। ਕਿਸੇ ਦੇ ਲੜਕੇ ਲੜਕੀ ਹੁੰਦੇ ਹਨ ਤਾਂ ਕਿਸੇ ਨੂੰ ਸੰਤਾਨ ਪ੍ਰਾਪਤ ਹੀ ਨਹੀਂ ਹੁੰਦੀ, ਕਿਸੇ ਨੂੰ ਪੁੱਤਰੀ ਪੁੱਤਰੀ ਹੀ ਸੰਤਾਨ ਹੁੰਦੀ ਹੈ, ਚਾਹੁਣ ਉੱਤੇ ਵੀ ਪੁੱਤਰ ਨਹੀਂ ਹੁੰਦਾ। ਇਹ ਸਭ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਮਾਨਵ ਭੋਗਦਾ ਹੈ। ਜਦੋਂ ਤੱਕ ਪੁਨਰ ਭਗਤੀ ਆਰੰਭ ਨਹੀਂ ਕਰਦਾ ਤਾਂ ਉਦੋਂ ਤੱਕ ਪਹਿਲੇ ਵਾਲੇ ਸੰਸਕਾਰ ਹੀ ਪ੍ਰਾਣੀ ਨੂੰ ਪ੍ਰਾਪਤ ਹੁੰਦੇ ਹਨ। ਜਿਸ ਸਮੇਂ ਪੂਰਨ ਸਤਿਗੁਰੂ ਤੋਂ ਦੀਖਿਆ ਲੈ ਕੇ ਮਰਿਆਦਾ ਨਾਲ ਭਗਤੀ ਕਰਨ ਲੱਗਦਾ ਹੈ ਤਾਂ ਸ਼ੁਭ ਸੰਸਕਾਰਾਂ ਵਿੱਚ ਵਾਧਾ ਹੋਣ ਨਾਲ ਦੁੱਖ ਦਾ ਸਮਾਂ ਸੁੱਖ ਵਿੱਚ ਬਦਲਣ ਲੱਗ ਜਾਂਦਾ ਹੈ। ਮਾਨਵ ਜੀਵਨ ਦੀ ਆਮ ਧਾਰਣਾ, ਜਦੋਂ ਤੱਕ ਯਥਾਰਥ ਅਧਿਆਤਮਿਕ ਗਿਆਨ ਨਹੀਂ ਹੁੰਦਾ ਤਾਂ ਜਨ ਸਧਾਰਨ ਦੀ ਧਾਰਣਾ ਹੁੰਦੀ ਹੈ ਕਿ ਵੱਡਾ ਹੋ ਕੇ ਪੜ੍ਹ ਲਿਖ ਕੇ ਆਪਣੇ ਨਿਰਵਾਹ ਦੀ ਖੋਜ ਕਰਕੇ ਵਿਆਹ ਕਰਵਾ ਕੇ ਪਰਿਵਾਰ ਪੋਸ਼ਣ ਕਰਨਗੇ, ਬੱਚਿਆਂ ਨੂੰ ਉੱਚ ਸਿੱਖਿਆ ਤੱਕ ਪੜ੍ਹਾਉਣਗੇ, ਫਿਰ ਉਹਨਾਂ ਨੂੰ ਰੋਜ਼ਗਾਰ ਮਿਲ ਜਾਏ, ਉਹਨਾਂ ਦਾ ਵਿਆਹ ਕਰਨਗੇ, ਪਰਮਾਤਮਾ ਸੰਤਾਨ ਨੂੰ ਸੰਤਾਨ ਦੇ, ਫਿਰ ਸਾਡਾ ਕਰਤੱਵ ਪੂਰਾ ਹੋਇਆ। ਕਈ ਵਾਰ ਪਿੰਡ ਜਾਂ ਗੁਆਂਢ ਯਾਨੀ ਪੜੋਸੀ ਪਿੰਡ ਦੇ ਬਜ਼ੁਰਗ ਇਕੱਠੇ ਹੁੰਦੇ ਤਾਂ ਆਪਸ ਵਿੱਚ ਕੁਸ਼ਲ ਮੰਗਲ ਜਾਣਦੇ ਤਾਂ ਇੱਕ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਦੋ ਲੜਕੇ ਅਤੇ ਦੋ ਲੜਕੀਆਂ ਹਨ, ਕਠਿਨ ਮਿਹਨਤ ਕਰਕੇ ਪਾਲਿਆ ਪੋਸਿਆ ਅਤੇ ਪੜਾਇਆ, ਵਿਆਹ ਕਰ ਦਿੱਤਾ, ਸਭ ਦੇ ਸਭ ਬੇਟਾ ਬੇਟੀਆਂ ਵਾਲੇ ਹਨ, ਮੇਰਾ ਕੰਮ ਪੂਰਨ ਹੋਇਆ, 75 ਸਾਲ ਦਾ ਹੋ ਗਿਆ ਹਾਂ, ਹੁਣ ਬੇਸ਼ੱਕ ਮੌਤ ਹੋ ਜਾਏ, ਮੇਰਾ ਜੀਵਨ ਸਫਲ ਹੋਇਆ, ਵੰਸ਼ ਬੇਲ ਚੱਲ ਪਈ, ਸੰਸਾਰ ਵਿੱਚ ਨਾਮ ਰਹੇਗਾ। ਵਿਵੇਚਨ, ਉਪਰੋਕਤ ਪ੍ਰਸੰਗ ਵਿੱਚ ਜੋ ਵੀ ਪ੍ਰਾਪਤ ਹੋਇਆ ਉਹ ਪਹਿਲੇ ਤੋਂ ਨਿਰਧਾਰਿਤ ਸੰਸਕਾਰ ਹੀ ਪ੍ਰਾਪਤ ਹੋਇਆ, ਨਵਾਂ ਕੁਝ ਨਹੀਂ ਮਿਲਿਆ, ਇੱਕ ਵਿਅਕਤੀ ਦਾ ਵਿਆਹ ਹੋਇਆ, ਸੰਤਾਨ ਰੂਪ ਵਿੱਚ ਬੇਟੀ ਹੋਈ। ਮਾਨਵ ਸਮਾਜ ਦੀ ਧਾਰਣਾ ਰਹੀ ਹੈ ਕਿ ਪੁੱਤਰ ਨਹੀਂ ਹੈ ਤਾਂ ਉਸ ਦਾ ਵੰਸ਼ ਨਹੀਂ ਚੱਲਦਾ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 5। ਪਰੰਤੂ ਅਧਿਆਤਮਿਕ ਗਿਆਨ ਦੀ ਦ੍ਰਿਸ਼ਟੀ ਤੋਂ ਪੁੱਤਰ ਪੁੱਤਰੀ ਵਿੱਚ ਕੋਈ ਅੰਤਰ ਨਹੀਂ ਮੰਨਿਆ ਜਾਂਦਾ। ਆਸ਼ਾ ਜਾਗੀ ਕਿ ਦੂਸਰਾ ਬੱਚਾ ਤਾਂ ਬੇਟਾ ਹੋਏਗਾ, ਦੂਸਰੀ ਵੀ ਲੜਕੀ ਹੋਈ, ਫਿਰ ਆਸ਼ਾ ਜਾਗੀ ਕਿ ਪਰਮਾਤਮਾ ਤੀਸਰਾ ਤਾਂ ਪੁੱਤਰ ਦੇਵੇ, ਪਰੰਤੂ ਤੀਸਰੀ ਵੀ ਲੜਕੀ ਹੋਈ। ਇਸ ਪ੍ਰਕਾਰ ਕੁੱਲ 5 ਬੇਟੀਆਂ ਹੋਈਆਂ, ਪੁੱਤਰ ਦਾ ਜਨਮ ਤਾਂ ਹੋਇਆ ਹੀ ਨਹੀਂ। ਇਸ ਉਦਾਹਰਣ ਤੋਂ ਸਪਸ਼ਟ ਹੁੰਦਾ ਹੈ ਕਿ ਨਾ ਤਾਂ ਮਾਨਵ ਦਾ ਚਾਹਿਆ ਹੋਇਆ ਅਤੇ ਨਾ ਕੀਤਾ ਹੋਇਆ, ਜੋ ਕੁਝ ਹੋਇਆ ਸੰਸਕਾਰ ਵਸ਼ ਹੀ ਹੋਇਆ, ਇਹ ਪਰਮੇਸ਼ਵਰ ਦਾ ਵਿਧਾਨ ਹੈ। ਮਾਨਵ ਸਰੀਰ ਪ੍ਰਾਪਤ ਪ੍ਰਾਣੀ ਨੂੰ ਵਰਤਮਾਨ ਜਨਮ ਵਿੱਚ ਪੂਰਨ ਸੰਤ ਤੋਂ ਦੀਖਿਆ ਲੈ ਕੇ ਭਗਤੀ ਕਰਨੀ ਚਾਹੀਦੀ ਹੈ ਅਤੇ ਪੁੰਨਦਾਨ ਧਰਮ ਅਤੇ ਸ਼ੁਭ ਕਰਮ ਜ਼ਰੂਰ ਕਰਨੇ ਚਾਹੀਦੇ ਹਨ। ਨਹੀਂ ਤਾਂ ਪਿਛਲੇ ਜਨਮ ਦੇ ਪੁੰਨ ਮਾਨਵ ਜੀਵਨ ਵਿੱਚ ਖਾ ਖਰਚ ਕਰ ਖਾਲੀ ਹੋ ਕੇ ਪਰਮਾਤਮਾ ਦੇ ਦਰਬਾਰ ਵਿੱਚ ਜਾਏਗਾ, ਫਿਰ ਪਸ਼ੂ ਆਦਿ ਦੇ ਜੀਵਨ ਭੋਗਣੇ ਪੈਣਗੇ। ਜਿਵੇਂ ਕਿਸਾਨ ਆਪਣੇ ਖੇਤ ਵਿੱਚ ਕਣਕ ਛੋਲੇ ਆਦਿ ਬੀਜਦਾ ਹੈ, ਫਿਰ ਮਿਹਨਤ ਕਰਕੇ ਉਹਨਾਂ ਨੂੰ ਪੱਕ ਕੇ ਤਿਆਰ ਹੋਣ ਤੇ ਘਰ ਲਿਆ ਕੇ ਆਪਣੇ ਕੋਠੇ ਯਾਨੀ ਕਮਰੇ ਵਿੱਚ ਭਰ ਲੈਂਦਾ ਹੈ। ਜੇਕਰ ਉਹ ਪੁਨਰ ਬੀਜ ਕੇ ਫਸਲ ਤਿਆਰ ਨਹੀਂ ਕਰਦਾ ਹੈ ਅਤੇ ਪਿਛਲੇ ਸਾਲ ਦੇ ਕਣਕ ਅਤੇ ਛੋਲੇ ਨੂੰ ਖਾ ਖਰਚ ਰਿਹਾ ਹੈ ਤਾਂ ਵਰਤਮਾਨ ਵਿੱਚ ਉਸਨੂੰ ਕੋਈ ਬਿਪਤਾ ਨਹੀਂ ਆਏਗੀ, ਕਿਉਂਕਿ ਪਿਛਲੇ ਸਾਲ ਦੇ ਕਣਕ ਛੋਲੇ ਬਾਕੀ ਹਨ, ਪਰੰਤੂ ਇੱਕ ਦਿਨ ਉਹ ਪਹਿਲੇ ਵਾਲਾ ਸੰਗ੍ਰਹਿ ਕੀਤਾ ਅੰਨ ਸਮਾਪਤ ਹੋ ਜਾਏਗਾ ਅਤੇ ਉਹ ਕਿਸਾਨ ਪਰਿਵਾਰ ਭਿਖਾਰੀ ਹੋ ਜਾਏਗਾ। ਠੀਕ ਇਸ ਹੀ ਤਰ੍ਹਾਂ ਮਾਨਵ ਸਰੀਰ ਵਿੱਚ ਜੋ ਵੀ ਪ੍ਰਾਪਤ ਹੋ ਰਿਹਾ ਹੈ ਉਹ ਪਹਿਲੇ ਦੇ ਜਨਮਾਂ ਦਾ ਸੰਗ੍ਰਹਿ ਹੈ। ਜੇਕਰ ਵਰਤਮਾਨ ਵਿੱਚ ਸ਼ੁਭ ਕਰਮ ਅਤੇ ਭਗਤੀ ਨਹੀਂ ਕੀਤੀ ਤਾਂ ਭਵਿੱਖ ਦਾ ਜੀਵਨ ਨਰਕ ਹੋ ਜਾਏਗਾ। ਅਧਿਆਤਮ ਗਿਆਨ ਹੋਣ ਤੋਂ ਬਾਅਦ ਮਾਨਵ ਬੁੱਧੀਮਾਨ ਕਿਸਾਨ ਦੀ ਤਰ੍ਹਾਂ ਹਰ ਸਾਲ ਹਰੇਕ ਮੌਸਮ ਵਿੱਚ ਦਾਨ ਧਰਮ ਸਿਮਰਨ ਰੂਪੀ ਫਸਲ ਬੀਜੇਗਾ ਅਤੇ ਆਪਣੇ ਘਰ ਵਿੱਚ ਸੰਗ੍ਰਹਿ ਕਰਕੇ ਖਾਏਗਾ ਅਤੇ ਵੇਚ ਕੇ ਆਪਣਾ ਖਰਚ ਵੀ ਚਲਾਏਗਾ। ਯਾਨੀ ਪੂਰਨ ਗੁਰੂ ਜੀ ਤੋਂ ਦੀਖਿਆ ਲੈ ਕੇ ਉਹਨਾਂ ਦੇ ਦੱਸੇ ਅਨੁਸਾਰ ਸਾਧਨਾ ਅਤੇ ਦਾਨ ਧਰਮ ਪ੍ਰਤੀ ਸਮਾਗਮ ਵਿੱਚ ਕਰਕੇ ਭਗਤੀ ਧਨ ਨੂੰ ਸੰਗ੍ਰਹਿ ਕਰੇਗਾ। ਇਸ ਲਈ ਪਰਮ ਸੰਤ ਮਾਨਵ ਨੂੰ ਜੀਣੇ ਦੀ ਰਾਹ ਦੱਸਦਾ ਹੈ। ਉਸ ਦਾ ਆਧਾਰ ਸੱਚਾ ਅਧਿਆਤਮਿਕ ਗਿਆਨ ਸਰਵ ਗ੍ਰੰਥਾਂ ਵਿੱਚ ਪ੍ਰਮਾਣਿਤ ਹੁੰਦਾ ਹੈ। ਜਿਵੇਂ ਕਿ ਉਪਰੋਕਤ ਪ੍ਰਸੰਗ ਵਿੱਚ ਇੱਕ ਬਿਰਦ ਨੇ ਦੱਸਿਆ ਕਿ ਸਾਰੀ ਸੰਤਾਨ ਦਾ ਪਾਲ ਪੋਸ ਕੇ ਵਿਆਹ ਕਰ ਦਿੱਤਾ, ਮੇਰੇ ਮਾਨਵ ਜੀਵਨ ਦਾ ਕਾਰਜ ਪੂਰਾ ਹੋਇਆ, ਮੇਰਾ ਜੀਵਨ ਸਫਲ ਹੋਇਆ, ਹੁਣ ਬੇਸ਼ੱਕ ਮੌਤ ਆ ਜਾਏ। ਵਿਚਾਰਨ ਯੋਗ ਵਿਸ਼ਾ ਹੈ ਕਿ ਉਸਨੇ ਤਾਂ ਪਹਿਲੇ ਦਾ ਜਮਾਂ ਹੀ ਖਰਚ ਕਰ ਦਿੱਤਾ, ਭਵਿੱਖ ਦੇ ਲਈ ਕੁਝ ਨਹੀਂ ਕੀਤਾ, ਜਿਸ ਕਾਰਨ ਕਰਕੇ ਉਸ ਵਿਅਕਤੀ ਦਾ ਮਾਨਵ ਜੀਵਨ ਬੇਅਰਥ ਗਿਆ। ਕਬੀਰ ਜੀ ਨੇ ਕਿਹਾ ਹੈ ਕਿ ਕਿਆ ਮਾਂਗੂ ਕੁਛ ਥਿਰ ਨਾ ਰਹਾਈ, ਦੇਖਤ ਨੈਣ ਚਲਾ ਜਗ ਜਾਈ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਉਸ ਰਾਵਣ ਕੈ ਦੀਵਾ ਨਾ ਬਾਤੀ। ਭਾਵ ਅਰਥ, ਜੇਕਰ ਇੱਕ ਮਨੁੱਖ ਇੱਕ ਪੁੱਤਰ ਤੋਂ ਵੰਸ਼ ਵੇਲ ਨੂੰ ਸਦਾ ਬਣਾਏ ਰੱਖਣਾ ਚਾਹੁੰਦਾ ਹੈ ਤਾਂ ਇਹ ਉਸ ਦੀ ਭੁੱਲ ਹੈ। ਜਿਵੇਂ ਸ੍ਰੀਲੰਕਾ ਦੇ ਰਾਜਾ ਰਾਵਣ ਦੇ ਇੱਕ ਲੱਖ ਪੁੱਤਰ ਸਨ ਅਤੇ ਸਵਾ ਲੱਖ ਪੋਤਰੇ ਸਨ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 6। ਵਰਤਮਾਨ ਵਿੱਚ ਉਸ ਦੇ ਕੁੱਲ ਯਾਨੀ ਵੰਸ਼ ਵਿੱਚ ਕੋਈ ਘਰ ਵਿੱਚ ਦੀਵਾ ਜਲਾਉਣ ਵਾਲਾ ਵੀ ਨਹੀਂ ਹੈ, ਸਭ ਨਸ਼ਟ ਹੋ ਗਏ। ਇਸ ਲਈ ਇਹ ਮਾਨਵ ਪਰਮਾਤਮਾ ਤੋਂ ਇਹ ਕੀ ਮੰਗਦਾ ਹੈ ਜੋ ਸਥਾਈ ਹੀ ਨਹੀਂ ਹੈ। ਇਹ ਅਧਿਆਤਮ ਗਿਆਨ ਦੇ ਅਭਾਵ ਕਾਰਨ ਪ੍ਰੇਰਣਾ ਬਣੀ ਹੈ। ਪਰਮਾਤਮਾ ਆਪ ਜੀ ਨੂੰ ਆਪ ਦਾ ਸੰਸਕਾਰ ਦਿੰਦਾ ਹੈ, ਆਪ ਦਾ ਕੀਤਾ ਕੁਝ ਨਹੀਂ ਹੋ ਰਿਹਾ। ਉਸ ਬਿਰਧ ਦੀ ਗੱਲ ਨੂੰ ਮੰਨੋ ਕਿ ਪੁੱਤਰ ਦੇ ਹੋਣ ਨਾਲ, ਵੰਸ਼ ਵਿੱਚ ਵਾਧਾ ਹੋਣ ਨਾਲ ਸੰਸਾਰ ਵਿੱਚ ਨਾਮ ਬਣਿਆ ਰਹਿੰਦਾ ਹੈ। ਇੱਕ ਪਿੰਡ ਵਿੱਚ ਸ਼ੁਰੂ ਵਿੱਚ 4 ਜਾਂ 5 ਵਿਅਕਤੀ ਸਨ, ਉਹਨਾਂ ਦਾ ਵੰਸ਼ ਚੱਲ ਰਿਹਾ ਹੈ, ਉਹਨਾਂ ਦਾ ਸੰਸਾਰ ਵਿੱਚ ਨਾਮ ਵੀ ਚੱਲ ਰਿਹਾ ਹੈ। ਪਰੰਤੂ ਸ਼ਾਸਤਰੋਵਕਤ ਯਾਨੀ ਸ਼ਾਸਤਰ ਅਨੁਸਾਰ ਦੱਸੀ ਵਿਧੀ ਨਾਲ ਭਗਤੀ ਨਾ ਕਰਨ ਦੇ ਕਾਰਨ ਪਰਮਾਤਮਾ ਦੇ ਵਿਧਾਨ ਅਨੁਸਾਰ ਉਹ ਭਲਾ ਪੁਰਸ਼ ਕਿਤੇ ਗਧਾ ਬਣ ਕੇ ਕਸ਼ਟ ਭੋਗ ਰਿਹਾ ਹੋਏਗਾ, ਉੱਥੇ ਗਧੇ ਦੇ ਵੰਸ਼ ਦਾ ਵਾਧਾ ਕਰਕੇ, ਫਿਰ ਕੁੱਤੇ ਦਾ ਜਨਮ ਪ੍ਰਾਪਤ ਕਰਕੇ, ਉੱਥੇ ਉਸ ਕੁੱਲ ਦੀ ਵਾਧਾ ਕਰਕੇ, ਹੋਰ ਪ੍ਰਾਣੀਆਂ ਦੇ ਸਰੀਰ ਪ੍ਰਾਪਤ ਕਰਕੇ ਅਸੰਖਾਨ ਜਨਮ ਕਸ਼ਟ ਭੁਗਤੇਗਾ। ਭਾਵ ਅਰਥ ਹੈ ਕਿ ਮਾਨਵ ਜੀਵਨ ਪ੍ਰਾਪਤ ਪ੍ਰਾਣੀ ਨੂੰ ਚਾਹੀਦਾ ਹੈ ਕਿ ਸੰਸਾਰਿਕ ਕਰਤੱਵ ਕਰਮ ਕਰਦੇ ਕਰਦੇ ਆਤਮ ਕਲਿਆਣ ਦਾ ਕੰਮ ਵੀ ਕਰੇ, ਜਿਸ ਕਾਰਨ ਨਾਲ ਪਰਿਵਾਰ ਤੇ ਆਉਣ ਵਾਲੀ ਪਿਛਲੇ ਪਾਪ ਦੀ ਮਾਰ ਵੀ ਟਲੇਗੀ, ਪਰਿਵਾਰ ਖੁਸ਼ਹਾਲ ਰਹੇਗਾ। ਨਹੀਂ ਤਾਂ ਸ਼ੁਭ ਅਸ਼ੁਭ ਦੋਨੋਂ ਕਰਮਾਂ ਦਾ ਫਲ ਭੋਗਣ ਕਰਕੇ ਕਦੀ ਸੁੱਖ ਅਤੇ ਕਦੀ ਦੁੱਖ ਦਾ ਕਹਿਰ ਵੀ ਝੱਲਣਾ ਪੈਂਦਾ ਹੈ। ਇੱਕ ਸਮੇਂ ਦਾਸ ਯਾਨੀ ਲੇਖਕ ਇੱਕ ਪਿੰਡ ਵਿੱਚ 3 ਦਿਨ ਦਾ ਸਤਸੰਗ ਪਾਠ ਕਰ ਰਿਹਾ ਸੀ। ਉਸ ਹੀ ਪਰਿਵਾਰ ਦਾ ਇੱਕ ਰਿਸ਼ਤੇਦਾਰ ਇੱਕ 4 ਸਾਲ ਦੇ ਲੜਕੇ ਨੂੰ ਨਾਲ ਲੈ ਆਇਆ। ਚਰਚਾ ਵਿੱਚ ਉਸਨੇ ਦੱਸਿਆ ਕਿ ਮੇਰੇ 4 ਪੁੱਤਰ 2 ਪੁੱਤਰੀ ਸੰਤਾਨ ਰੂਪ ਵਿੱਚ ਪ੍ਰਾਪਤ ਹੋਈ, ਸਭ ਦਾ ਵਿਆਹ ਕਰ ਦਿੱਤਾ, ਮੇਰੇ ਜਿਹਾ ਸੁਖੀ ਸਾਡੇ ਪਿੰਡ ਵਿੱਚ ਸ਼ਾਇਦ ਹੀ ਕੋਈ ਸੀ। ਫਿਰ ਐਸੀ ਨੌਬਤ ਆਈ ਕਿ 2 ਸਾਲ ਵਿੱਚ ਘਰ ਉਜੜ ਗਿਆ। 2 ਬੇਟੇ ਮੋਟਰਸਾਈਕਲ ਉੱਤੇ ਸੁਸਰਾਲ ਜਾ ਰਹੇ ਸਨ, ਦੁਰਘਟਨਾ ਵਿੱਚ ਭਗਵਾਨ ਦੇ ਘਰ ਚਲੇ ਗਏ, ਉਹਨਾਂ ਦੀਆਂ ਪਤਨੀਆਂ ਵੀ ਹੋਰ ਪਿੰਡ ਵਿੱਚ ਵਿਆਹ ਦਿੱਤੀਆਂ। 1 ਸਾਲ ਪਿੱਛੋਂ 1 ਪੁੱਤਰ ਨੂੰ ਖੇਤ ਵਿੱਚ ਟਿਊਬਵੈੱਲ ਉੱਤੇ ਰਾਤ ਨੂੰ ਸੱਪ ਨੇ ਡਸ ਲਿਆ, ਮ੍ਰਿਤ ਮਿਲਿਆ। 4ਵਾਂ ਇਸ ਦੁੱਖ ਨਾਲ ਹਾਰਟ ਫੈਲ ਨਾਲ ਚੱਲ ਵਸਿਆ, ਸਭ ਬਹੂਆਂ ਵੀ ਚੱਲੀਆਂ ਗਈਆਂ, ਪਤਨੀ ਦਾ ਮਾਨਸਿਕ ਸੰਤੁਲਨ ਵਿਗੜ ਗਿਆ। ਇਹ ਲੜਕਾ ਵੱਡੀ ਲੜਕੀ ਦਾ ਹੈ ਜਿਸ ਦੇ ਸਹਾਰੇ ਦਿਨ ਕੱਟ ਰਿਹਾ ਹਾਂ, ਬੇਟੀ ਨੂੰ ਘਰ ਰੱਖਿਆ ਹੈ। ਪਿਆਰੇ ਪਾਠਕਾਂ ਨੂੰ ਬੇਨਤੀ ਹੈ ਕਿ ਵਿਵੇਕ ਤੋਂ ਕੰਮ ਲਓ ਅਤੇ ਮਾਨਵ ਜੀਵਨ ਦੀ ਸੱਚੀ ਰਾਹ ਫੜੋ, ਭਗਤੀ ਜ਼ਰੂਰ ਕਰੋ। ਸੰਤਾਨ ਹੋਣਾ ਜਾਂ ਨਾ ਹੋਣਾ ਇਹ ਆਪ ਦੇ ਪਿਛਲੇ ਕਰਮਾਂ ਦਾ ਫਲ ਹੈ। ਜੇਕਰ ਸੰਤਾਨ ਨੂੰ ਧਰਮ ਕਰਮ ਦਾ ਗਿਆਨ ਨਹੀਂ ਹੈ ਤਾਂ ਉਹ ਚਾਹੇ ਕਿੰਨੀ ਹੀ ਨੇਕ ਹੈ ਕਦੀ ਨਾ ਕਦੀ ਗਲਤੀ ਕਰ ਹੀ ਦੇਵੇਗੀ, ਉਹ ਸਭ ਪਾਪ ਕਰਮਾਂ ਦੇ ਕਾਰਨ ਹੋਏਗਾ। ਇੱਕ ਵਿਅਕਤੀ ਨੇ ਦੱਸਿਆ ਕਿ ਮੇਰਾ ਸਹੁਰਾ 4 ਏਕੜ ਦਾ ਜਾਟ ਕਿਸਾਨ ਸੀ, ਉਸਨੇ ਦਿਨ ਰਾਤ ਮਿਹਨਤ ਕਰਕੇ ਕੁੱਲ 16 ਏਕੜ ਜ਼ਮੀਨ ਖਰੀਦ ਕੇ ਬਣਾ ਲਈ, ਯਾਨੀ 12 ਏਕੜ ਜ਼ਮੀਨ ਹੋਰ ਮੁੱਲ ਲੈ ਲਈ। 4 ਲੜਕੇ ਅਤੇ 1 ਲੜਕੀ ਸੀ, ਸਭ ਦੀ ਸ਼ਾਦੀ ਕਰ ਦਿੱਤੀ। 60 ਸਾਲ ਦੀ ਉਮਰ ਵਿੱਚ ਮੇਰੇ ਸਹੁਰਾ ਜੀ ਨੂੰ ਅਧਰੰਗ ਮਾਰ ਗਿਆ, 4ੋਂ ਲੜਕੇ ਅਲੱਗ ਰਹਿੰਦੇ ਸਨ, ਕੁਝ ਦਿਨ ਵੱਡੇ ਬੇਟੇ ਕੋਲ ਰਿਹਾ, ਪਰੰਤੂ 6 ਮਹੀਨੇ ਵਿੱਚ ਹੀ ਕੱਪੜਿਆਂ ਵਿੱਚ ਬਦਬੂ ਆਉਣ ਲੱਗੀ। ਫਿਰ ਤੀਸਰੇ ਵਾਲੇ ਦੇ ਘਰ ਵਿੱਚ ਰਿਹਾ, ਕੁਝ ਦਿਨ ਬਾਅਦ ਉਸਨੇ ਵੀ ਹੱਥ ਖੜੇ ਕਰ ਦਿੱਤੇ। ਇਸ ਪ੍ਰਕਾਰ 4ੋਂ ਪੁੱਤਰ ਸੇਵਾ ਤੋਂ ਤੰਗ ਆ ਗਏ। ਪਿੰਡ ਦੀ ਪੰਚਾਇਤ ਨੇ ਮੇਰੇ ਸਹੁਰਾ ਜੀ ਦੀ ਸੇਵਾ ਕਰਾਉਣ ਦੇ ਉਦੇਸ਼ ਨਾਲ 2 ਏਕੜ ਜ਼ਮੀਨ ਉਸ ਨੂੰ ਜ਼ਿਆਦਾ ਦੇਣ ਦਾ ਫੈਸਲਾ ਕੀਤਾ, ਜੋ ਬੇਟਾ ਆਪਣੇ ਪਿਤਾ ਦੀ ਸੇਵਾ ਕਰੇਗਾ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 7। ਇਸ ਲਾਲਚ ਵਿੱਚ ਛੋਟੇ ਵਾਲੇ ਨੇ ਸੇਵਾ ਕਰਨ ਦੀ ਗੱਲ ਮੰਨ ਲਈ। 6 ਮਹੀਨੇ ਵਿੱਚ ਉਸਨੇ ਕਿਹਾ ਕਿ ਮੇਰੇ ਵੱਸ ਦੀ ਗੱਲ ਨਹੀਂ ਹੈ। ਰਿਸ਼ਤੇਦਾਰ ਇਕੱਠੇ ਹੋਏ, ਸਭ ਬੱਚਿਆਂ ਨੂੰ ਹਰ ਤਰ੍ਹਾਂ ਤੋਂ ਸਮਝਾਇਆ। परंतु कोई सेवानु तैयार नहीं होया। ओ भगत दस रहा सी कि मेरा सौरा बोल नहीं पा रहा सी। जदो छोटा पोता सामने आया ता गर्दन दे संकेत नाल कहा कि आ जा मेरे कोल लाड करूंगा, ए पुल पई होई है। बेटे ने ता कर दिती मौज, पोते दी कसर बाकी है। ओना ने 2 एकड़ नू ठेके उत्ते दे के उस दे लई एक नौकर रख्या, दुर्गति नाल मरिया। विचार करो के अजेहे कमेरे यानी मेहनती व्यक्ति नू ए वी ज्ञान हुंदा के भगती अते धर्म बिना मानव जीवन नरक बन जांदा है, ता ओ उस दे नाल नाल परमात्मा दी भगती वी करदा, ता ऐसी दशा नू प्राप्त नहीं हुंदा। बच्चे सेवा कर दे, सत्संग विच ही सिख्या दित्ती जांदी है। श्रद्धालुआं नू दया धर्म दा पाठ पढ़ाया जांदा है। आश्रम विच सत्संग दे दौरान बिरध, रोगी, अपंग, छोटे बच्चियां समेत मातावां, पैणा, बेटियां आउंदे हन। आश्रम विच पुराने भगतां अते भगत मतियान दी ड्यूटी लगाई जांदी है। ओ आउण वाले बिरदां, रोगियां अते होर असहकां दी सेवा करदे हन। उहनां नू इशनान कराउंदे हन, उहनां दे कपड़े धोंदे हन, भोजन स्थल तो भोजन प्रसाद लिया के पंडाल विच बैठियां नू खिलाउंदे हन। चाह दुध वी उत्थे बैठियां नू लिया के दिंदे हन। विचार करो कि जो बच्चे यानी सत्संग विच जान वाले अते बेटियां, पैणा पाई अते भगत पाई सत्संग विच आउण वाले गैरां दी सेवा करदे हन, ता ओ घर विच अपने माता पिता, भाई भैण, सस सहुरे दी वी उस ही भाव नाल सेवा करनगे, क्योंकि उहनां दा सुभाव बन जांदा है। उहनां दे दिलां विच दया भरी रहिंदी है। उहनां नूं परमात्मा दा विधान चंगी तरहां याद हुंदा है। ਜਿਵੇਂ ਕਿ ਪੂਰਵ ਪ੍ਰਸੰਗ ਹੈ ਕਿ ਇੱਕ ਕਮੇਰੇ ਯਾਨੀ ਮਿਹਨਤੀ ਕਿਸਾਨ ਨੂੰ ਅਧਰੰਗ ਮਾਰਨਾ ਅਤੇ ਬੱਚਿਆਂ ਦੁਆਰਾ ਅਣਦੇਖਿਆ ਕਰਨਾ। ਜੇਕਰ ਉਹ ਲੜਕੇ ਅਤੇ ਬਹੂਆ ਸਤਸੰਗ ਵਿੱਚ ਜਾਂਦੇ ਤਾਂ ਉਹ ਆਪਣੇ ਪਿਤਾ ਦੀ ਬਹੁਤ ਸੇਵਾ ਕਰਦੇ। ਜੇਕਰ ਉਹ ਕਿਸਾਨ ਪਰਮਾਤਮਾ ਦੀ ਭਗਤੀ ਕਰਦਾ ਤਾਂ ਉਸ ਦਾ ਸਰੀਰ ਤੰਦਰੁਸਤ ਰਹਿੰਦਾ ਅਤੇ ਉਸ ਦੀ ਭਗਤੀ ਦੇ ਕਾਰਨ ਭਜਨ ਦੇ ਤੇਜ ਤੋਂ ਪ੍ਰਭਾਵਿਤ ਹੋ ਕੇ ਪਰਿਵਾਰ ਆਪਣੇ ਆਪ ਆਦਰ ਕਰਦਾ ਹੈ। ਉਦਾਹਰਣ ਦੇ ਲਈ ਸਾਧੂ ਸੰਤ ਭਗਤੀ ਹੀ ਕਰਦੇ ਹਨ, ਜਿਸ ਕਾਰਨ ਪਿੰਡ ਦਾ ਪਿੰਡ ਉਹਨਾਂ ਦਾ ਸੇਵਾ ਸਤਿਕਾਰ ਕਰਦਾ ਹੈ। ਇਸ ਹੀ ਤਰ੍ਹਾਂ ਭਗਤੀ ਕਰਨ ਨਾਲ ਪਰਮਾਤਮਾ ਦੀ ਸ਼ਕਤੀ ਆਪਣੇ ਆਪ ਹੋਰ ਨੂੰ ਪ੍ਰੇਰਿਤ ਕਰਕੇ ਭਗਤ ਦੇ ਅਨੁਕੂਲ ਪ੍ਰਸਥਿਤੀ ਬਣਾ ਦਿੰਦੀ ਹੈ। ਇਸ ਲਈ ਭਗਤੀ ਕਰਨ ਦੀ ਪ੍ਰੇਰਣਾ ਸੰਤ ਜਨ ਦਿੰਦੇ ਹਨ। ਸਤਸੰਗ ਤੋਂ ਜੀਣੇ ਦੀ ਰਾਹ ਵਧੀਆ ਬਣਦੀ ਹੈ। ਕਬੀਰ ਪਰਮੇਸ਼ਵਰ ਨੇ ਫਿਰ ਦੱਸਿਆ ਹੈ ਕਿ ਕਬੀਰ ਕਾਇਆ ਤੇਰੀ ਹੈ ਨਹੀਂ, ਮਾਇਆ ਕਹਾਂ ਸੇ ਹੋਏ, ਭਗਤੀ ਕਰ ਦਿਲ ਪਾਕ ਸੇ, ਜੀਵਨ ਹੈ ਦਿਨ ਦੋਏ, ਬਿਨ ਉਪਦੇਸ਼ ਅਚੰਭ ਹੈ ਕਿਉਂ ਜੀਵਤ ਹੈ ਪ੍ਰਾਣ, ਭਗਤੀ ਬਿਨਾ ਕਹਾਂ ਠੌਰ ਹੈ, ਯੇ ਨਰ ਨਾਹੀਂ ਪਾਸ਼ਾਣ। ਭਾਵ ਅਰਥ, ਪਰਮਾਤਮਾ ਕਬੀਰ ਜੀ ਕਹਿ ਰਹੇ ਹਨ ਕਿ ਹੇ ਭੋਲੇ ਮਾਨਵ, ਮੈਨੂੰ ਹੈਰਾਨੀ ਹੈ ਕਿ ਬਿਨਾ ਗੁਰੂ ਤੋਂ ਦੀਖਿਆ ਲਏ ਕਿਸ ਆਸ਼ ਨੂੰ ਲੈ ਕੇ ਜੀਵਤ ਹੈ। ਨਾ ਤਾਂ ਸਰੀਰ ਤੇਰਾ ਹੈ, ਇਹ ਵੀ ਤਿਆਗ ਕੇ ਜਾਏਗਾ, ਫਿਰ ਸੰਪੱਤੀ ਆਪਦੀ ਕਿਵੇਂ ਹੋਈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 8, ਜਿਨ੍ਹਾਂ ਨੂੰ ਇਹ ਵਿਵੇਕ ਨਹੀਂ ਕਿ ਭਗਤੀ ਬਿਨਾਂ ਜੀਵ ਦਾ ਕਿਤੇ ਵੀ ਠਿਕਾਣਾ ਨਹੀਂ ਹੈ, ਤਾਂ ਉਹ ਨਰ ਮਾਨਵ ਨਹੀਂ ਹਨ, ਉਹ ਤਾਂ ਪੱਥਰ ਹਨ, ਉਹਨਾਂ ਦੀ ਬੁੱਧੀ ਉੱਪਰ ਪੱਥਰ ਗਿਰੇ ਹਨ। ਕਬੀਰ ਜੀ ਨੇ ਫਿਰ ਕਿਹਾ ਹੈ ਕਿ ਬੇਗਾਰ ਦੀ ਪਰਿਭਾਸ਼ਾ, ਅਗਮ ਨਿਗਮ ਕੋ ਖੋਜਲੇ, ਬੁੱਧੀ ਵਿਵੇਕ ਵਿਚਾਰ, ਉਦਯਸਤ ਕਾ ਰਾਜ ਮਿਲੇ ਤੋ ਬਿਨ ਨਾਮ ਬੇਗਾਰ। ਭਾਵ ਅਰਥ, ਪੁਰਾਣੇ ਸਮੇਂ ਵਿੱਚ ਪੁਲਿਸ ਥਾਣਿਆਂ ਵਿੱਚ ਜੀਪ, ਕਾਰ ਆਦਿ ਗੱਡੀਆਂ ਨਹੀਂ ਹੁੰਦੀਆਂ ਸਨ। ਜਦੋਂ ਪੁਲਿਸ ਵਾਲਿਆਂ ਨੂੰ ਕਿਤੇ ਰੇਡ ਯਾਨੀ ਛਾਪਾ ਮਾਰਨਾ ਹੁੰਦਾ ਹੈ ਤਾਂ ਕਿਸੇ ਪ੍ਰਾਈਵੇਟ ਥਰੀ ਵੀਲਰ ਜਾਂ ਫੋਰ ਵੀਲਰ ਵਾਲੇ ਨੂੰ ਜ਼ਬਰਦਸਤੀ ਫੜ ਲੈਂਦੇ ਅਤੇ ਉਸ ਦੇ ਵਹੀਕਲ ਯਾਨੀ ਥਰੀ ਵੀਲਰ ਜਾਂ ਫੋਰ ਵੀਲਰ ਵਿੱਚ ਬੈਠ ਕੇ ਜਿੱਥੇ ਜਾਣਾ ਹੁੰਦਾ ਲੈ ਜਾਂਦੇ। ਡਰਾਈਵਰ ਵੀ ਥਰੀ ਵੀਲਰ ਵਾਲਾ ਹੁੰਦਾ ਸੀ ਅਤੇ ਪੈਟਰੋਲ ਡੀਜ਼ਲ ਵੀ ਉਹ ਆਪਣੀ ਜੇਬ ਤੋਂ ਪਵਾਉਂਦਾ ਸੀ। ਉਸ ਦਿਨ ਦੀ ਦਿਹਾੜੀ ਵੀ ਨਹੀਂ ਕਰ ਪਾਉਂਦਾ ਸੀ। ਪੁਲਿਸ ਵਾਲੇ ਉਸ ਨੂੰ ਸਾਰਾ ਦਿਨ ਇੱਧਰ ਉੱਧਰ ਘੁੰਮਾਉਂਦੇ ਰਹਿੰਦੇ ਸਨ। ਆਮ ਵਿਅਕਤੀ ਤਾਂ ਇਹ ਵਿਚਾਰ ਕਰਦਾ ਸੀ ਕਿ ਥਰੀ ਵੀਲਰ ਵਾਲਾ ਅੱਜ ਤਾਂ ਬਹੁਤ ਜ਼ਿਆਦਾ ਕਮਾਈ ਕਰੇਗਾ, ਸਾਰਾ ਦਿਨ ਚੱਲਿਆ ਹੈ, ਪਰੰਤੂ ਉਸ ਦਾ ਮਨ ਹੀ ਜਾਣਦਾ ਸੀ ਉਸ ਦਿਨ ਉਸ ਦੇ ਨਾਲ ਕੀ ਬੀਤੀ ਹੁੰਦੀ ਸੀ। ਇਸ ਹੀ ਤਰ੍ਹਾਂ ਰਾਜਾ ਲੋਕ ਇਸ ਜਨਮ ਵਿੱਚ ਭਗਤੀ ਨਾ ਕਰਕੇ ਕੇਵਲ ਰਾਜ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਜੀਵਨ ਸਮਾਪਤ ਕਰ ਰਹੇ ਹਨ ਤਾਂ ਉਹ ਬੇਗਾਰ ਕਰਕੇ ਜਾਂਦੇ ਹਨ। ਪਿਛਲੇ ਜਨਮ ਦੇ ਧਰਮ ਕਰਮ ਨਾਲ ਰਾਜਾ ਬਣਦਾ ਹੈ, ਵਰਤਮਾਨ ਜਨਮ ਵਿੱਚ ਉਸ ਹੀ ਪੁੰਨ ਨੂੰ ਖਰਚ ਖਾ ਰਿਹਾ ਹੁੰਦਾ ਹੈ। ਜਨਤਾ ਨੂੰ ਤਾਂ ਲੱਗਦਾ ਹੈ ਕਿ ਰਾਜਾ ਵਧੀਆ ਮੌਜ ਕਰ ਰਿਹਾ ਹੈ, ਅਧਿਆਤਮਿਕ ਦ੍ਰਿਸ਼ਟੀ ਤੋਂ ਉਹ ਬੇਗਾਰ ਕਰ ਰਿਹਾ ਹੈ, भगती कमाई नहीं कर रहा है, जेकर व्यक्ति पूर्ण गुरु तो दिखया लै के भगती नहीं करदा ता उसनु चाहे उदयास्त दा मतलब पूरी पृथ्वी दा राज भी मिल जाए ता भी ओ थरी व्हीलर वाले दी तरह बेअर्थ दी मारो मार भाव गहमा गहमी कर रहा है। उसनु कुछ लाभ नहीं होना, इसलिए राजा होवे जा प्रजा, तनी हो जा निर्तन, उसनु नवे सिरे तो भगती करनी चाहिदी है। उस तो उहना दा भविख उज्जवल होएगा। परमात्मा कबीर जी ने अपने शिष्य संत गरीब दास जी नू तत्व ज्ञान समझाया जो इस प्रकार है। राग आसावारी शब्द नंबर एक, मन तू चल रे सुख के सागर, जहां शब्द सिंधु रत्नागर, कोटे जन्म तोहे मरत्या होगे, कुछ नहीं हाथ लग्या रे, कुकर सुकर खर पया बौरे, कोवा हंस बुगारे, कोटे जन्म तू राजा की न्या, मीटी ना मन की आशा, भिक्षुक होकर दर दर हांडया, मिला ना निर्गुण रासा, इंदर कुबेरीश की पदवी, ब्रह्मा वरुण तरमराया, विष्णुनाथ के पुर को जाकर बौर पूठा आया, असंख जन्म तोहे परमत होगे, जीवत क्यों ना मरे रे, द्वादस मद महल माठ पौरे, बौर ना देह तरह रे, दोजख बहिशत सभी तय देखे, राज पाठ के रसिया, तीन लोक से त्रिपत नाही, ए मन पोगी खसिया। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 9, सतगुरु मिले तो इच्छा मेटे, पद मिल पदे समाना, चल हंसा उस लोक पठाऊ जो आदि अमर अस्थाना, चार मुक्ति जहां चंपी करती माया हो रही दासी, दास गरीब अभय पद परसे, मिले राम अविनाशी, सुखशम बेद दी बाणी दा पाव अर्थ, बाणी दा सरल अर्थ, आत्मा अते मन नू पातर बना के संत गरीब दास जी ने संसार दे मानव नू समझाया है। कहा है कि ए संसार दुखां दा घर है, इस तो पिनिक होर संसार है, इत्थे कोई दुख नहीं है, ओ स्थान सनातन परम ताम यानी सतलोक है, अते उत्थे दा प्रभु यानी अविनाशी परमेश्वर सुख दा सागर है। सुख सागर अर्थात अमर परमात्मा अते उसदी राजधानी अमर लोक दी संखेप परिभाषा दसी है। शंखो लहर मेर की उपजय, कहर नहीं जहां कोई, दास गरीब अचल अविनाशी सुख का सागर सोई। पावरत, जिस समय मैं यानी लेखक इकल्ला हुंदा हां, ता कदी कदी ऐसी हिलोर अंदर उठदी है, उस समय सब अपने जेहे लगदे हन, चाहे किसे ने मैनू किन्ना ही कष्ट दे रख्या होवे, उस दे प्रति द्वेष भावना नहीं रहिंदी, सब उपर दया भाव बन जांदा है, ए स्थिति कुछ मिनट ही रहिंदी है, उसनू मेर दी लहर कहा है। सतलोक अर्थात सनातन परमताम विच दे जान पिछो प्रत्येक प्राणी नू इन्ना आनंद आउंदा है, उत्थे अजिहिया असंखा लहरा आत्मा विच उठदिया रहिंदिया हन, जदो ओ लहर मेरी आत्मा तो हट जांदी है ता ओही दुखमई स्थिति आरंभ हो जांदी है। उसने अजिहा क्यों कहा, ओ व्यक्ति चंगा नहीं है, ओ हानि हो गई, ए हो गया, ओ हो गया, ए कहर यानी दुख दी लहर कही जांदी है। उस सतलोक विच असंखान लहर मेहर यानी दया दियां उठदियां हन, उत्थे कोई कहर यानी भयानक दुख नहीं है, वैसे ता सतलोक विच कोई दुख नहीं है, कहर दा अर्थ भयानक कष्ट हुंदा है। जिवे एक पिंड विच आपसी रंजिस दे चलदे विरोधियां ने दूसरे पक्ष दे एक परिवार दे तीन मैंबरां दी हत्या कर दित्ती, किते भूचाल दे कारण हजारां व्यक्ति मर जांदे हन, उसनू कहिंदे हन कहर टुट पया जां कहर कर दित्ता, उपर लिखी बाणी विच सुख सागर दी परिभाषा संखेप विच दसी है। कहा है कि ओह अमर लोक अचल अविनाशी अर्थात कदी चलायमान अर्थात टहिंदा नहीं है, अते उत्थे रहण वाला परमेश्वर अविनाशी है, ओह स्थान ते परमेश्वर सुख दा समुंदर है। जिवे समुंदरी जहाज बंदरगाह दे किनारे तो 100 जां 200 किलोमीटर दूर चला जांदा है, ता जहाज दे यात्रियां नू जल अर्थात समुंदर दे इलावा कुछ भी दिखाई नहीं दिंदा, सब पासे जल ही जल नजर आउंदा है। इस ही तरह सतलोक विच सुख दे इलावा कुछ नहीं है अर्थात कोई दुख नहीं है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 10। हुण पहले लिखी बाणी दा सरल अर्थ कीता जांदा है, मन तू चल रे सुख के सागर, जहां शब्द सिंधु रत्नागर, कोटे जन्म तोहे परमित हो गए, कुछ ना हाथ लग्या रे, कूकर सूकर खर पया पौरे, कौआ हंस बुगारे। परमेश्वर कबीर जी ने अपनी आत्मा संत गरीब दास जी नू सूक्ष्म वेद समझाया, ਉਸ ਨੂੰ ਸੰਤ ਗਰੀਬ ਦਾਸ ਜੀ ਪਿੰਡ ਛੁੜਾਨੀ ਹਰਿਆਣਾ ਪ੍ਰਾਂਤ ਨੇ ਆਤਮਾ ਅਤੇ ਮਨ ਨੂੰ ਪਾਤਰ ਬਣਾ ਕੇ ਵਿਸ਼ਵ ਦੇ ਮਾਨਵ ਨੂੰ ਕਾਲ ਯਾਨੀ ਬ੍ਰਹਮ ਦੇ ਲੋਕ ਦਾ ਕਸ਼ਟ ਅਤੇ ਸਤਲੋਕ ਦਾ ਸੁੱਖ ਦੱਸ ਕੇ ਉਸ ਪਰਮ ਧਾਮ ਵਿੱਚ ਜਾਣ ਦੇ ਲਈ ਸਤ ਸਾਧਨਾ ਜੋ ਸ਼ਾਸਤਰ ਯੁਕਤ ਹੈ ਕਰਨ ਦੀ ਪ੍ਰੇਰਣਾ ਕੀਤੀ ਹੈ। ਮਨ ਤੂੰ ਚੱਲ ਰੇ ਸੁੱਖ ਕੇ ਸਾਗਰ ਅਰਥਾਤ ਸਨਾਤਨ ਪਰਮਧਾਮ ਵਿੱਚ ਚੱਲ ਜਿੱਥੇ ਸ਼ਬਦ ਨਸ਼ਟ ਨਹੀਂ ਹੁੰਦਾ। ਇਸ ਲਈ ਸ਼ਬਦ ਦਾ ਅਰਥ ਅਵਿਨਾਸ਼ੀਪਨ ਤੋਂ ਹੀ ਹੈ ਕਿ ਉਹ ਸਥਾਨ ਅਮਰਤਵ ਦਾ ਸਿੰਧੂ ਅਰਥਾਤ ਸਾਗਰ ਹੈ ਉੱਤੇ ਮੋਕਸ਼ ਰੂਪੀ ਰਤਨ ਦਾ ਆਗਰ ਅਰਥਾਤ ਖਾਨ ਹੈ। ਇਸ ਕਾਲ ਬ੍ਰਹਮ ਦੇ ਲੋਕ ਵਿੱਚ ਆਪ ਜੀ ਨੇ ਭਗਤੀ ਵੀ ਕੀਤੀ ਪਰੰਤੂ ਸ਼ਾਸਤਰ ਅਨੁਕੂਲ ਸਾਧਨਾ ਦੱਸਣ ਵਾਲੇ ਤੱਤਵਦਰਸ਼ੀ ਸੰਤ ਨਾ ਮਿਲਣ ਦੇ ਕਾਰਨ ਆਪ ਕਰੋੜਾਂ ਜਨਮਾਂ ਤੋਂ ਭਟਕ ਰਹੇ ਹੋ। ਕਰੋੜਾਂ ਅਰਬਾਂ ਰੁਪਏ ਸੰਗ੍ਰਹਿ ਕਰਨ ਵਿੱਚ ਪੂਰਾ ਜੀਵਨ ਲਗਾ ਦਿੰਦੇ ਹੋ ਫਿਰ ਮਿਰੀਤਯੂ ਹੋ ਜਾਂਦੀ ਹੈ। ਉਹ ਜੋੜਿਆ ਹੋਇਆ ਧਨ ਜੋ ਆਪ ਦੇ ਪਿਛਲੇ ਸੰਸਕਾਰਾਂ ਕਾਰਨ ਪ੍ਰਾਪਤ ਹੋਇਆ ਸੀ ਉਸ ਨੂੰ ਛੱਡ ਕੇ ਸੰਸਾਰ ਤੋਂ ਚਲਿਆ ਗਿਆ। ਉਸ ਧਨ ਦੇ ਸੰਗ੍ਰਹਿ ਕਰਨ ਵਿੱਚ ਜੋ ਪਾਪ ਕੀਤੇ ਉਹ ਆਪ ਜੀ ਦੇ ਨਾਲ ਗਏ। ਆਪ ਜੀ ਨੇ ਉਸ ਮਾਨਵ ਜੀਵਨ ਵਿੱਚ ਤੱਤਵਦਰਸ਼ੀ ਸੰਤ ਤੋਂ ਦੀਖਿਆ ਲੈ ਕੇ ਸ਼ਾਸਤਰ ਵਿਧੀ ਅਨੁਸਾਰ ਭਗਤੀ ਦੀ ਸਾਧਨਾ ਨਹੀਂ ਕੀਤੀ ਜਿਸ ਕਾਰਨ ਨਾਲ ਆਪ ਨੂੰ ਕੁਝ ਨਹੀਂ ਹੱਥ ਆਇਆ। ਪਿਛਲੇ ਪੁੰਨਾਂ ਦੇ ਬਦਲੇ ਧਨ ਲੈ ਲਿਆ ਉਹ ਧਨ ਇੱਥੇ ਰਹਿ ਗਿਆ ਆਪ ਨੂੰ ਕੁਝ ਵੀ ਨਹੀਂ ਮਿਲਿਆ। ਆਪ ਨੂੰ ਮਿਲੇ ਧਨ ਸੰਗ੍ਰਹਿ ਅਤੇ ਭਗਤੀ ਸ਼ਾਸਤਰ ਅਨੁਕੂਲ ਨਾ ਕਰਨ ਦੇ ਪਾਪ ਜਿਨ੍ਹਾਂ ਦੇ ਕਾਰਨ ਕੂਕਰ ਯਾਨੀ ਕੁੱਤਾ ਖਰ ਯਾਨੀ ਗਧਾ ਸੂਕਰ ਯਾਨੀ ਸੂਰ ਕੌਆ ਯਾਨੀ ਇੱਕ ਪੰਛੀ ਹੰਸ ਯਾਨੀ ਇੱਕ ਪੰਛੀ ਜੋ ਕੇਵਲ ਸਰੋਵਰ ਵਿੱਚ ਮੋਤੀ ਖਾਂਦਾ ਹੈ ਬੁੱਗਾ ਯਾਨੀ ਬਗਲਾ ਪੰਛੀ ਆਦਿ ਆਦਿ ਦੀਆਂ ਜ਼ੂਨੀਆਂ ਨੂੰ ਪ੍ਰਾਪਤ ਕਰਕੇ ਕਸ਼ਟ ਉਠਾਇਆ। ਕੋਟੇ ਜਨਮ ਤੂੰ ਰਾਜਾ ਕਿਨਹਾ ਮੀਟੀ ਨਾ ਮਨ ਕੀ ਆਸ਼ਾ ਬਿਕਸ਼ੁਕ ਹੋਕਰ ਦਰ ਦਰ ਹਾਂਡਿਆ ਮਿਲਿਆ ਨਾ ਨਿਰਗੁਣ ਰਾਸਾ। ਸਰਲ ਅਰਥ ਹੇ ਮਾਨਵ ਆਪ ਜੀ ਨੇ ਕਾਲ ਯਾਨੀ ਬ੍ਰਹਮ ਦੀ ਕਠਿਨ ਸਾਧਨਾ ਕੀਤੀ ਘਰ ਤਿਆਗ ਕੇ ਜੰਗਲ ਵਿੱਚ ਨਿਵਾਸ ਕੀਤਾ ਫਿਰ ਪਿੰਡ ਅਤੇ ਨਗਰ ਵਿੱਚ ਘਰ ਘਰ ਦੇ ਦਰ ਉੱਤੇ ਹਾਂਡਿਆ ਅਰਥਾਤ ਘੁੰਮਿਆ। ਭਿੱਖਿਆ ਪ੍ਰਾਪਤੀ ਦੇ ਲਈ ਜੰਗਲ ਵਿੱਚ ਸਾਧਨਾ ਅਰਥ ਸਾਧਕ ਨਿਕਟ ਦੇ ਪਿੰਡ ਜਾਂ ਸ਼ਹਿਰ ਵਿੱਚ ਜਾਂਦਾ ਹੈ। ਇੱਕ ਘਰ ਤੋਂ ਭਿੱਖਿਆ ਪੂਰੀ ਨਹੀਂ ਮਿਲਦੀ ਤਾਂ ਹੋਰ ਘਰਾਂ ਤੋਂ ਭੋਜਨ ਲੈ ਕੇ ਜੰਗਲ ਵਿੱਚ ਚਲਿਆ ਜਾਂਦਾ ਹੈ। ਕਦੀ ਕਦੀ ਤਾਂ ਸਾਧਕ ਇੱਕ ਦਿਨ ਭਿੱਖਿਆ ਮੰਗ ਕੇ ਲਿਆਉਂਦੇ ਹਨ ਉਸ ਨਾਲ ਦੋ ਤਿੰਨ ਦਿਨ ਨਿਰਵਾਹ ਕਰਦੇ ਹਨ। ਰੋਟੀਆਂ ਨੂੰ ਪਤਲੇ ਕੱਪੜੇ ਰੁਮਾਲ ਜਿਹੇ ਕੱਪੜੇ ਨੂੰ ਛਾਲਣਾ ਕਹਿੰਦੇ ਹਨ ਛਾਲਣੇ ਵਿੱਚ ਲਪੇਟ ਕੇ ਰੁੱਖ ਦੀਆਂ ਟਾਹਣੀਆਂ ਨਾਲ ਬੰਨ ਦਿੰਦੇ ਸਨ। ਉਹ ਰੋਟੀ ਸੁੱਕ ਜਾਂਦੀ ਹੈ ਉਹਨਾਂ ਨੂੰ ਪਾਣੀ ਵਿੱਚ ਪਿਓ ਕੇ ਨਰਮ ਕਰਕੇ ਖਾਂਦੇ ਸਨ। ਉਹ ਪ੍ਰਤੀਦਿਨ ਭਿੱਖਿਆ ਮੰਗਣ ਜਾਣ ਵਿੱਚ ਜੋ ਸਮੇਂ ਬੇਅਰਥ ਹੁੰਦਾ ਸੀ ਉਸ ਦੀ ਬਚਤ ਕਰਕੇ ਉਸ ਸਮੇਂ ਨੂੰ ਕਾਲ ਬ੍ਰਹਮ ਦੀ ਸਾਧਨਾ ਵਿੱਚ ਲਗਾਉਂਦੇ ਸਨ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 11। ਭਾਵ ਅਰਥ ਹੈ ਕਿ ਜਨਮ ਮਰਨ ਤੋਂ ਛੁਟਕਾਰਾ ਪਾਉਣ ਦੇ ਲਈ ਅਰਥਾਤ ਪੂਰਨ ਮੋਕਸ਼ ਪ੍ਰਾਪਤੀ ਦੇ ਲਈ ਵੇਦਾਂ ਵਿੱਚ ਵਰਣਿਤ ਵਿਧੀ ਤੇ ਲੋਕ ਵੇਦ ਨਾਲ ਘੋਰ ਤਪ ਕਰਦੇ ਸਨ। ਉਹਨਾਂ ਨੂੰ ਤੱਤਵਦਰਸ਼ੀ ਸੰਤ ਨਾ ਮਿਲਣ ਦੇ ਕਾਰਨ ਨਿਰਗੁਣ ਰਾਸਾ ਅਰਥਾਤ ਗੁਪਤ ਗਿਆਨ ਜਿਸ ਨੂੰ ਤੱਤਵ ਗਿਆਨ ਕਹਿੰਦੇ ਹਨ ਨਹੀਂ ਮਿਲਿਆ ਕਿਉਂਕਿ ਯਜੁਰਵੇਦ ਅਧਿਆਇ 40 ਮੰਤਰ 10 ਵਿੱਚ ਅਤੇ ਚਾਰਾਂ ਵੇਦਾਂ ਦਾ ਸਾਰੰਸ਼ ਰੂਪ ਸ੍ਰੀਮਦ ਭਗਵਤ ਗੀਤਾ ਅਧਿਆਇ 4 ਸਲੋਕ 32 ਅਤੇ 34 ਵਿੱਚ ਕਿਹਾ ਹੈ ਕਿ ਜੋ ਯੱਗਾ ਅਰਥਾਤ ਧਾਰਮਿਕ ਅਨੁਸ਼ਠਾਨਾਂ ਦਾ ਵਿਸਤ੍ਰਿਤ ਗਿਆਨ ਖੁਦ ਸੱਚੀਦਾਨੰਦ ਕਣ ਬ੍ਰਹਮ ਅਰਥਾਤ ਪਰਮ ਅਕਸ਼ਰ ਬ੍ਰਹਮ ਆਪਣੇ ਮੁੱਖ ਕਮਲ ਤੋਂ ਬੋਲ ਕੇ ਸੁਣਾਉਂਦਾ ਹੈ ਉਹ ਤੱਤਵ ਗਿਆਨ ਨੂੰ ਤੱਤਵ ਗਿਆਨੀਆਂ ਦੇ ਕੋਲ ਜਾ ਕੇ ਸਮਝ ਉਹਨਾਂ ਨੂੰ ਦੰਡਵਤ ਪ੍ਰਣਾਮ ਕਰਨ ਨਾਲ ਨਮਰਤਾ ਪੂਰਵਕ ਪ੍ਰਸ਼ਨ ਕਰਨ ਨਾਲ ਉਹ ਪਰਮਾਤਮ ਤੱਤਵ ਨੂੰ ਭਲੀ ਭਾਂਤੀ ਜਾਣਨ ਵਾਲੇ ਤੱਤਵਦਰਸ਼ੀ ਸਨ ਤੈਨੂੰ ਤੱਤਵ ਗਿਆਨ ਦਾ ਉਪਦੇਸ਼ ਕਰਨਗੇ। ਇਸ ਨਾਲ ਸਿੱਧ ਹੋਇਆ ਕਿ ਤੱਤਵ ਗਿਆਨ ਨਾ ਵੇਦਾਂ ਵਿੱਚ ਹੈ ਅਤੇ ਨਾ ਹੀ ਗੀਤਾ ਸ਼ਾਸਤਰ ਵਿੱਚ ਜੇਕਰ ਹੁੰਦਾ ਤਾਂ ਇੱਕ ਅਧਿਆਇ ਹੋਰ ਬੋਲ ਦਿੰਦਾ ਕਹਿ ਦਿੰਦਾ ਕਿ ਤੱਤਵ ਗਿਆਨ ਉਹ ਅਧਿਆਇ ਵਿੱਚ ਪੜ੍ਹੋ। ਸੰਤ ਗਰੀਬ ਦਾਸ ਜੀ ਨੇ ਮਨ ਦੇ ਬਹਾਨੇ ਮਾਨਵ ਸਰੀਰਧਾਰੀ ਪ੍ਰਾਣੀਆਂ ਨੂੰ ਸਮਝਾਇਆ ਹੈ ਕਿ ਉਹ ਨਿਰਗੁਣ ਰਾਸਾ ਅਰਥਾਤ ਤੱਤਵ ਗਿਆਨ ਨਾ ਮਿਲਣ ਦੇ ਕਾਰਨ ਕਾਲ ਬ੍ਰਹਮ ਦੀ ਸਾਧਨਾ ਕਰਕੇ ਆਪ ਜੀ ਕਰੋੜਾਂ ਜਨਮਾਂ ਵਿੱਚ ਰਾਜਾ ਬਣੇ। ਫਿਰ ਵੀ ਮਨ ਦੀ ਇੱਛਾ ਸਮਾਪਤ ਨਹੀਂ ਹੋਈ ਕਿਉਂਕਿ ਰਾਜਾ ਸੋਚਦਾ ਹੈ ਕਿ ਸਵਰਗ ਵਿੱਚ ਸੁੱਖ ਹੈ ਇੱਥੇ ਰਾਜ ਵਿੱਚ ਕੋਈ ਸੁੱਖ ਚੈਨ ਨਹੀਂ ਹੈ ਸ਼ਾਂਤੀ ਨਹੀਂ ਹੈ। ਨਿਰਗੁਣ ਰਾਸਾ ਦਾ ਭਾਵ ਅਰਥ ਨਿਰਗੁਣ ਦਾ ਅਰਥ ਹੈ ਕਿ ਉਹ ਵਸਤੂ ਤਾਂ ਹੈ ਪਰੰਤੂ ਉਸਦਾ ਲਾਭ ਨਹੀਂ ਮਿਲ ਰਿਹਾ। ਰੁੱਖ ਦੇ ਬੀਜ ਵਿੱਚ ਫਲ ਅਤੇ ਰੁੱਖ ਨਿਰਗੁਣ ਰੂਪ ਵਿੱਚ ਹੈ ਉਸ ਬੀਜ ਨੂੰ ਮਿੱਟੀ ਵਿੱਚ ਬੀਜ ਕੇ ਸਿੰਚਾਈ ਕਰਕੇ ਉਹ ਸਰਗੁਣ ਵਸਤੂ ਰੁੱਖ ਤੋਂ ਫਲ ਪ੍ਰਾਪਤ ਕੀਤੀ ਜਾਂਦੀ ਹੈ। ਇਹ ਗਿਆਨ ਨਾ ਹੋਣ ਕਰਕੇ ਅੰਬ ਦੇ ਫਲ ਅਤੇ ਛਾਇਆ ਤੋਂ ਵੰਚਿਤ ਰਹਿ ਜਾਂਦੇ ਹਨ। रासा यानी झंझट अर्थात उलझिया काज। सूक्ष्म वेद विच परमेश्वर कबीर जी ने कहा है कि 9 मण 360 किलोग्राम सूत यानी तागा, कबीर 9 मण सूत उलझिया, ऋषि रहे चखमार, सतगुरु ऐसा सुलझा दे उलझे ना दूजी वार। सरल अर्थ, परमेश्वर कबीर जी ने कहा है कि अध्यात्म ज्ञान रूपी 9 मण सूत उलझिया होया है। 1 किलोग्राम उलझे हुए सूत नू सिद्धा करन विच 1 दिन तो भी ज्यादा जुलाहे दा लग जांदा सी। जेकर सुलझाउंदे समय तागा टुट जांदा तां कपड़ियां विच गाठ लग जांदी। गाठ गठीले कपड़ियां नू कोई मुल नहीं लैंदा सी। इस लई परमेश्वर कबीर जुलाहे ने जुलाहियां दा सटीक उदाहरण दस के समझाया है कि ज्यादा उलझे हुए सूत नू कोई नहीं सुलझाउंदा सी। अध्यात्म ज्ञान उसी 9 मण उलझे हुए सूत दे समान है जिसनू सतगुरु अर्थात तत्वदर्शी संत ऐसा सुलझा देवेगा जो फिर नहीं उलझेगा। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 12। बिना सुलझे अध्यात्म ज्ञान दे आधार तो अर्थात लोक वेद दे अनुसार साधना करके स्वर्ग नरक 84 लख प्रकार दे प्राणियां दे जीवन पृथ्वी उपर किसे टुकड़े दा राज स्वर्ग दा राज प्राप्त कीता, फिर पुनर्जन्म मरण दे चक्कर विच पै के कष्ट ते कष्ट पो गया। परंतु काल ब्रह्म दी वेदा विच वर्णित विधि अनुसार साधना करन नाल ओ परम शांति ते सनातन परम धाम प्राप्त नहीं होया, जो गीता अध्याय 18 श्लोक 62 विच कहा है, अते ना ही परमेश्वर दा ओ परम पद प्राप्त होया जिथे जान दे पिछों साधक परत के संसार विच वापस कदे नहीं आउंदे, जो गीता अध्याय 15 श्लोक 4 विच कहा है, काल ब्रह्म दी साधना तो निमन लाभ हुंदा रहंदा है। बाणी नंबर 3, इंदर कुबेर ईश की पदवी ब्रह्मा वरुण तरमराया विष्णुनाथ के पुर को जाकर बौर पूठा आया। सरल अर्थ, काल ब्रह्म दी साधना करके साधक इंदर दा पद प्राप्त करदा है। इंदर स्वर्ग दे राजा दा पद है। इसनू देवराज अर्थात देवतावां दा राजा ते सुरपति भी कहंदे हन। ओ संचाई विभाग अर्थात वर्खा मंत्रालय भी अपने अधीन रखदा है। प्रश्न, इंदर दी पदवी किवें प्राप्त हुंदी है? उत्तर, अधिक तप करन नाल ते 100 मण यानी 4000 किलोग्राम गां जां मझ दे घी दा प्रयोग करके तरमयग करन नाल 1 तरमयग संपन्न हुंदी है। ऐसी ऐसी 100 तरमयग करन नाल इंदर दी पदवी साधक प्राप्त करदा है। तप जां यग दे दौरान यग जां तप दी मर्यादा भंग हो जांदी है तां नवें सिरे तो यग ते तप करना पैंदा है। इस प्रकार इंदर दी पदवी प्राप्त हुंदी है। प्रश्न, इंदर दा शासन काल किन्ना है? मरण उपरंत इंदर दे पद छड के प्राणी किस जूनी नू प्राप्त करदा है? उत्तर, इंदर स्वर्ग दे राजा दे पद उत्ते 72 चौकड़ी अर्थात 72 चतुर्युग तक बनिया रहंदा है। 1 चतुर्युग विच सतयुग, त्रेता युग, द्वापर युग ते कलयुग दा समय हुंदा है, जो 17,28,000 जमा 12,96,000 जमा 8,64,000 जमा 4,32,000 कर्मवार सतयुग जमा त्रेता युग जमा द्वापर युग जमा कलयुग दा समय अर्थात 43,20,000 साल दा समय 1 चतुर्युग विच हुंदा है। अजेहे बने 72 चतुर्युग तक ओ साधक इंदर दे पद उपर स्वर्ग दे राजा दा सुख भोगदा है। 1 कल्प अर्थात ब्रह्मा जी दे 1 दिन 1008 चतुर्युग दा हुंदा है। 1 कल्प विच 14 जीव इंदर दे पद उत्ते रह के अपना कीता पुन करम भोगदे हन। इंदर दे पद नू भोग के ओ प्राणी गदे दा जीवन प्राप्त करदे हन। कथा, मारकंडे ऋषि ते अप्सरा दा संवाद। 1 समय बंगाल विच मारकंडे ऋषि तप कर रहा सी। इंदर दे पद उत्ते विराजमान आत्मा लई ए शरत हुंदी है कि जेकर उसदे शासन काल विच 72 चौकड़ी युग दे दौरान पृथ्वी उपर कोई व्यक्ति इंदर पद प्राप्त करन योग तप जां तरमयग कर लेंदा है अते उसदी किरिया विच कोई रुकावट नहीं आउंदी है तां उस साधक नू इंदर दा पद दे दित्ता जांदा है अते वर्तमान इंदर तो ओ पद खोह लिया जांदा है। इस लई जिथे तक संभव हुंदा है इंदर अपने शासन काल विच किसे साधक दा तप जां तरमयग पूर्ण नहीं होण दिंदा, उसदी साधना भंग करा दिंदा है चाहे कुछ भी करना पवे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 13। जद इंदर नू उसदे दूता ने दस्या कि बंगाल दी खाड़ी विच मारकंडे नामक ऋषि तप कर रहे हन, इंदर ने मारकंडे ऋषि दा तप भंग करन दे लई उर्वशी यानी इंदर दी राणी भेजी। सारा शिंगार करके देवप्री मारकंडे ऋषि दे सामने नचण गाउण लगी। अपनी सिद्धी नाल उस स्थान उपर बसंत रुत जिहा वातावरण बना दिता। मारकंडे ऋषि ने कोई उत्सुकता नहीं दिखाई। उर्वशी ने कमर दा नाड़ा तोड़ दिता, निर्वस्त्र हो गई। तद मारकंडे ऋषि बोले, हे बेटी, हे पैन, हे माई, आप ए की कर रही हो? आप इत्थे गहरे जंगल विच इकली किस लई आई? उर्वशी ने कहा कि ऋषि जी, मेरे रूप नू देख के इस आरण्य खंड यानी वन खंड दे सर्व साधक अपना संतुलन बिगाड़ गए, परंतु आप डगमग नहीं होए, ना जाने आपकी समाधि किथे सी। कृपा आप मेरे नाल इंद्रलोक विच चलो, नहीं तो मैनू सजा मिलेगी कि तू हार के आ गई। मारकंडे ऋषि ने कहा कि मेरी समाधि ब्रह्मलोक विच गई हुई सी, जिथे मैं उन्हां उर्वशियां दा नाच देख रहा सी, जो इन्नियां सुंदर हन कि तेरे जहियां, तां उन्हां दियां सत सत बांदियां अर्थात नौकराणियां हन। इसलिए मैं तैनू की देखदा, तेरे उपर की आसकत हुंदा? जेकर तेरे तो कोई सुंदर होवे उसनू ले आ। तद देवप्री ने कहा कि इंद्र दी पटराणी अर्थात मुख राणी मैं ही हाँ, मेरे तो सुंदर स्वर्ग विच कोई औरत नहीं है। तद मारकंडे ऋषि ने पूछया कि इंद्र दी मौत होवेगी तद तू की करेंगी? उर्वशी ने उत्तर दिता कि मैं 14 इंद्र पोगांगी, भाव अर्थ है कि श्री ब्रह्मा जी दे एक दिन विच 1008 चतुर्युग हुंदे हन, जिस विच 72 चतुर्युग दा शासनकाल पूरा करके 14 इंद्र मौत नू प्राप्त हुंदे हन। इंद्र दी राणी वाली आत्मा ने किसे मानव जन्म विच इन्ने ज्यादा पुन कीते हन, जिस कारण वो 14 इंद्रां दी पटराणी बनके स्वर्ग ते पुरश सुख नू पोगेगी। मारकंडे ऋषि ने कहा कि वह 14 इंद्र भी मरणगे तद तू की करेंगी? उर्वशी ने कहा कि फिर मैं मात लोक यानी पृथ्वी लोक नू मनुख लोक अर्थात मात लोक कहिंदे हन विच गदी दी जूनी प्राप्त करांगी। मारकंडे ऋषि बोले कि फिर मैनू ऐसे लोक विच क्यों लै जा रही सी, जिसदा राजा गदा बनेगा अते राणी गदी दी जूनी प्राप्त करेगी? उर्वशी बोली कि अपनी इज्जत रखण दे लई, नहीं तो वह कहणगे कि तू हार के आई है। मारकंडे ऋषि ने कहा कि गदियां दी केहड़ी इज्जत, तू वर्तमान विच भी गदी है, क्योंकि तू 14 खसम करेंगी अते मौत उपरंत तू खुद स्वीकार रही है कि मैं गदी बनूंगी। गदी दी केहड़ी इज्जत? इन्ने विच उत्थे ही इंद्र आ गया। विधान अनुसार अपना इंद्र दा राज मारकंडे ऋषि नू देण लई कहा कि ऋषि जी, असी हारे अते आप जीते, आप इंद्र दी पदवी स्वीकार करो। मारकंडे ऋषि बोले, हे इंद्र, इंद्र दी पदवी मेरे किसे कम दी नहीं, मेरे लई ता काग यानी कां दी बिठ दे बराबर है। मारकंडे ऋषि ने इंद्र नू फिर कहा कि तू मेरे दसे अनुसार साधना कर, तैनू ब्रह्मलोक लै चलांगा। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 14। इस इंद्र दे राज नू छड़ दे, इंद्र ने कहा कि हे ऋषि जी, हुण ता मैनू मौज मस्ती करन दियो, फिर देखांगा। पाठक जनो विचार करो, इंद्र नू पता है कि मौत दे उपरंत गदे दा जीवन मिलेगा, फिर भी उस क्षणिक सुख नू त्यागना नहीं चाहुंदा। कहा कि फिर कदी देखांगा, फिर कद देखेंगा। गदा बनन दे पिछों ता कम्यार देखेगा किन्ना वजन गदे दी कमर उत्ते रखना है, किथे डंडा मारना है। ठीक इस प्रकार इस पृथ्वी उत्ते कोई छोटे जेहे टुकड़े दा प्रधानमंत्री, मंत्री, मुख्यमंत्री जां राज विच मंत्री बनया है, जां किसे पद उत्ते सरकारी अधिकारी जां कर्मचारी बनया है, जां तनी है, उसनू कहा जांदा है कि आप भगती करो, नहीं तां गदे बनोगे। ओ जां तां नाराज हो जांदे हन, कहिंदे हन कि असी क्यों बनागे गदे, फिर दुबारा ना कहना कुछ सभ्यक हुंदे हन। ओ कहिंदे हन कि किसने देखिया है, गदे बनदे हन, फिर उन्हां नू दस्या जांदा है कि सब संत अते ग्रंथ दसदे हन, तां अधिकतर कहिंदे हन कि देखिया जाएगा। उन्हां नू बेनती है कि मौत दे पिछों गदा बनन दे बाद आप की देखोगे, फिर तां कम्यार देखेगा कि आप जी दे नाल किवें वर्ताओ करना है। देखना है तां वर्तमान विच देख, बुराई छड़ के शास्त्र अनुकूल साधना करो, जो वर्तमान विच विश्व विच केवल मेरे यानी रामपाल दास दे कोल है। आओ ग्रहण करो अते अपने जीव दा कल्याण कराओ। उपर लिखी बाणी नंबर 3 विच दस्या है कि इंद्र कुबेर ते ईश दी पदवी प्राप्त करन वाले ते ब्रह्मा जी दा पद ते वरुण तरमराय दा पद प्राप्त करके ते विष्णु जी दे लोक नू प्राप्त कर देव पद प्राप्त भी वापस जन्म मरण दे चक्कर विच रहिंदा है। ਸਵਰਗ ਲੋਕ ਵਿੱਚ 33 ਕਰੋੜ ਦੇਵਤਾਵਾਂ ਵਿੱਚ ਹੀ ਕੁਬੇਰ ਦਾ ਪਦ ਅਰਥਾਤ ਧਨ ਦੇ ਦੇਵਤਾ ਦਾ ਪਦ ਪ੍ਰਾਪਤ ਹੁੰਦਾ ਹੈ। ਜਿਵੇਂ ਵਿੱਤ ਮੰਤਰੀ ਹੁੰਦਾ ਹੈ, ਈਸ਼ ਦੀ ਪਦਵੀ ਦਾ ਅਰਥ ਹੈ ਪ੍ਰਭੂ ਪਦ, ਜੋ ਲੋਕਵੇਦ ਵਿੱਚ ਕੁੱਲ 3 ਮੰਨੇ ਗਏ ਹਨ, 1 ਸ਼੍ਰੀ ਬ੍ਰਹਮਾ ਜੀ, 2 ਸ਼੍ਰੀ ਵਿਸ਼ਨੂੰ ਜੀ ਅਤੇ 3 ਸ਼੍ਰੀ ਸ਼ਿਵ ਜੀ। ਵਰੁਣ ਦੇਵ ਜਲ ਦਾ ਦੇਵਤਾ ਹੈ। ਧਰਮਰਾਏ ਮੁੱਖ ਨਿਆਂਦੀਸ਼ ਹੈ, ਜੋ ਸਭ ਜੀਵਾਂ ਦੇ ਕਰਮਾਂ ਦਾ ਫਲ ਦਿੰਦਾ ਹੈ, ਉਸਨੂੰ ਧਰਮਰਾਜ ਕਹਿੰਦੇ ਹਨ। ਇਹ ਸਭ ਕਾਲ ਬ੍ਰਹਮ ਦੀ ਸਾਧਨਾ ਕਰਕੇ ਪਦ ਪ੍ਰਾਪਤ ਕਰਦੇ ਹਨ। ਪੁੰਨ ਕੱਟਣ ਯਾਨੀ ਪੁੰਨ ਸਮਾਪਤ ਹੋਣ ਪਿੱਛੋਂ ਸਰਵ ਦੇਵਤਾ ਪਦ ਤੋਂ ਮੁਕਤ ਕਰਕੇ ਪਸ਼ੂ ਪੰਛੀਆਂ ਆਦਿ ਦੀ 84 ਲੱਖ ਪ੍ਰਕਾਰ ਦੀ ਜ਼ੂਨੀਆ ਵਿੱਚ ਪਾਏ ਜਾਂਦੇ ਹਨ। ਫਿਰ ਨਵੇਂ ਬ੍ਰਹਮਾ ਜੀ, ਵਿਸ਼ਨੂੰ ਜੀ ਤਥਾ ਨਵੇਂ ਸ਼ਿਵ ਜੀ ਇਹਨਾਂ ਪਦਾਂ ਉੱਤੇ ਵਿਰਾਜਮਾਨ ਹੁੰਦੇ ਹਨ। ਇਹ ਸਭ ਉਪਰੋਕਤ ਦੇਵਤਾ ਜਨਮ ਦੇ ਮਰਦੇ ਹਨ, ਇਹ ਅਵਿਨਾਸ਼ੀ ਨਹੀਂ ਹਨ। ਇਹਨਾਂ ਦੀ ਸਥਿਤੀ ਆਪ ਜੀ ਨੂੰ ਸ੍ਰਿਸ਼ਟੀ ਰਚਨਾ ਅਧਿਆਇ ਵਿੱਚ ਇਸੇ ਪੁਸਤਕ ਵਿੱਚ ਸਪਸ਼ਟ ਹੋਏਗਾ ਕਿ ਇਹ ਕਿੰਨੇ ਪ੍ਰਭੂ ਹਨ, ਕਿਸ ਦੇ ਪੁੱਤਰ ਹਨ ਤੇ ਕੌਣ ਇਹਨਾਂ ਦੀ ਮਾਤਾ ਹੈ। ਹੋਰ ਪ੍ਰਮਾਣ, ਸ੍ਰੀ ਦੇਵੀ ਪੁਰਾਣ, ਸਚਿੱਤਰ ਮੋਟਾ ਟਾਈਪ, ਕੇਵਲ ਹਿੰਦੀ, ਗੀਤਾ ਪ੍ਰੈਸ, ਗੋਰਖਪੁਰ ਤੋਂ ਪ੍ਰਕਾਸ਼ਿਤ। ਸ੍ਰੀ ਦੇਵੀ ਪੁਰਾਣ ਦੇ 3 ਸਕੰਧ ਵਿੱਚ ਪੰਨਾ ਨੰਬਰ 123 ਉੱਤੇ ਲਿਖਿਆ ਹੈ ਕਿ ਤੂੰ ਸ਼ੁੱਧ ਸਵਰੂਪਾ ਹੋ, ਇਹ ਸਾਰਾ ਸੰਸਾਰ ਆਪ ਤੋਂ ਹੀ ਉਦਭਾਸਿਤ ਹੋ ਰਿਹਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 15। ਮੈਂ ਯਾਨੀ ਵਿਸ਼ਨੂੰ, ਬ੍ਰਹਮਾ ਅਤੇ ਸ਼ੰਕਰ ਆਪ ਦੀ ਕਿਰਪਾ ਤੋਂ ਵਿਦਮਾਨ ਹਨ। ਸਾਡਾ ਤਾਂ ਅਵਿਰਭਾਵ ਅਰਥਾਤ ਜਨਮ ਤੇ ਤਿਰੋਪਾਵ ਅਰਥਾਤ ਮੌਤ ਹੋਇਆ ਕਰਦਾ ਹੈ। ਆਪ ਪ੍ਰਕਿਰਤੀ ਦੇਵੀ ਹੈ। ਸ਼ੰਕਰ ਭਗਵਾਨ ਬੋਲੇ ਕਿ ਹੇ ਦੇਵੀ, ਜੇਕਰ ਬ੍ਰਹਮਾ ਦੇ ਪਿੱਛੋਂ ਉਤਪੰਨ ਹੋਣ ਵਾਲੇ ਵਿਸ਼ਨੂੰ ਆਪ ਤੋਂ ਉਤਪੰਨ ਹੋਏ ਹਨ, ਤਾਂ ਕਿ ਮੈਂ ਤਮੋਗੁਣੀ ਲੀਲਾ ਕਰਨ ਵਾਲਾ ਸ਼ੰਕਰ ਕੀ ਆਪ ਦੀ ਸੰਤਾਨ ਨਹੀਂ ਹੋਇਆ, ਅਰਥਾਤ ਮੈਨੂੰ ਵੀ ਉਤਪੰਨ ਕਰਨੇ ਵਾਲੀ ਤੁਮ ਹੀ ਹੋ। ਹਮ ਕੇਵਲ ਨਿਯਮਾਂ ਦੇ ਤਹਿਤ ਕਾਰਜ ਹੀ ਕਰ ਸਕਦੇ ਹਾਂ, ਅਰਥਾਤ ਜਿਸ ਦੇ ਭਾਗ ਵਿੱਚ ਜੋ ਲਿਖਿਆ ਹੈ ਅਸੀਂ ਉਹੀ ਪ੍ਰਦਾਨ ਕਰ ਸਕਦੇ ਹਾਂ, ਨਾ ਅਤਿਅਧਿਕ ਕਰ ਸਕਦੇ ਨਾ ਘੱਟ ਕਰ ਸਕਦੇ। ਪਾਠਕ ਜਨੋ, ਇਸ ਸ਼੍ਰੀ ਦੇਵੀ ਪੁਰਾਣ ਦੇ ਉਲੇਖ ਤੋਂ ਸਪਸ਼ਟ ਹੋਇਆ ਕਿ ਸ੍ਰੀ ਬ੍ਰਹਮਾ ਜੀ, ਸ੍ਰੀ ਵਿਸ਼ਨੂੰ ਜੀ ਤੇ ਸ੍ਰੀ ਸ਼ੰਕਰ ਜੀ ਨਾਸ਼ਵਾਨ ਹਨ। ਇਹਨਾਂ ਦੀ ਮਾਤਾ ਜੀ ਦਾ ਨਾਮ ਸ੍ਰੀ ਦੇਵੀ ਦੁਰਗਾ ਹੈ। ਜ਼ਿਆਦਾ ਜਾਣਕਾਰੀ ਆਪ ਸ੍ਰਿਸ਼ਟੀ ਰਚਨਾ ਅਧਿਆਇ ਤੋਂ ਗ੍ਰਹਿਣ ਕਰੋਗੇ, ਜੋ ਇਸੀ ਪੁਸਤਕ ਵਿੱਚ ਪਿੱਛੇ ਪੰਨਾ ਨੰਬਰ 254 ਉੱਤੇ ਲਿਖੀ ਹੈ। ਇਹ ਪ੍ਰਧਾਨ ਦੇਵਤਾ ਹਨ, ਹੋਰ ਇਹਨਾਂ ਤੋਂ ਨਿਮਨ ਸਤਰ ਦੇ ਦੇਵ ਹਨ। ਇਹ ਸਾਰੇ ਜਨਮ ਦੇ ਮਰਦੇ ਹਨ, ਅਵਿਨਾਸ਼ੀ ਰਾਮ ਨਹੀਂ ਹਨ, ਅਵਿਨਾਸ਼ੀ ਪਰਮਾਤਮਾ ਨਹੀਂ ਹਨ। ਸ੍ਰੀਮਦ ਭਗਵਤ ਗੀਤਾ ਅਧਿਆਇ 10 ਸਲੋਕ 2 ਵਿੱਚ ਲਿਖਿਆ ਹੈ ਕਿ ਗੀਤਾ ਗਿਆਨ ਦਾਤਾ ਕਾਲ ਬ੍ਰਹਮ ਨੇ ਕਿਹਾ ਕਿ ਮੇਰੀ ਉਤਪੱਤੀ ਤੂੰ ਨਾ ਤਾਂ ਦੇਵਤਾ ਜਾਣਦੇ ਅਤੇ ਨਾ ਮਹਾਰਿਸ਼ੀ ਜਨ ਜਾਣਦੇ, ਕਿਉਂਕਿ ਇਹਨਾਂ ਸਭ ਦਾ ਆਦਿ ਕਾਰਨ ਮੈਂ ਹੀ ਹਾਂ, ਅਰਥਾਤ ਇਹ ਸਭ ਮੇਰੇ ਤੋਂ ਉਤਪੰਨ ਹੋਏ ਹਨ। ਗੀਤਾ ਅਧਿਆਇ 4 ਸਲੋਕ 5 ਵਿੱਚ ਗੀਤਾ ਗਿਆਨ ਬੋਲਣ ਵਾਲੇ ਨੇ ਕਿਹਾ ਕਿ ਹੇ ਅਰਜੁਨ, ਤੇਰੇ ਅਤੇ ਮੇਰੇ ਬਹੁਤ ਜਨਮ ਹੋ ਚੁੱਕੇ ਹਨ, ਤੂੰ ਨਹੀਂ ਜਾਣਦਾ, ਮੈਂ ਜਾਣਦਾ ਹਾਂ। ਗੀਤਾ ਅਧਿਆਇ 2 ਸਲੋਕ 12 ਵਿੱਚ ਕਿਹਾ ਹੈ ਕਿ ਤੂੰ ਮੈਂ ਤੇ ਸਭ ਰਾਜਾ ਸੈਨਾ ਪਹਿਲਾਂ ਵੀ ਜੰਮਦੇ ਸੀ, ਅੱਗੇ ਵੀ ਜਨਮਾਂਗੇ। ਗੀਤਾ ਅਧਿਆਇ 14 ਸਲੋਕ 3 ਵਿੱਚ ਗੀਤਾ ਗਿਆਨ ਦਾਤਾ ਨੇ ਕਿਹਾ ਹੈ ਕਿ ਹੇ ਅਰਜੁਨ, ਮੇਰੀ ਪ੍ਰਕਿਰਤੀ ਅਰਥਾਤ ਦੁਰਗਾ ਤਾਂ ਗਰਭ ਧਾਰਨ ਕਰਦੀ ਹੈ, ਮੈਂ ਉਸ ਦੇ ਗਰਭ ਵਿੱਚ ਬੀਜ ਸਥਾਪਿਤ ਕਰਦਾ ਹਾਂ, ਜਿਸ ਤੋਂ ਸਾਰੇ ਪ੍ਰਾਣੀਆਂ ਦੀ ਉਤਪੱਤੀ ਹੁੰਦੀ ਹੈ। ਗੀਤਾ ਅਧਿਆਇ 14 ਸਲੋਕ 4 ਵਿੱਚ ਗੀਤਾ ਗਿਆਨ ਦਾਤਾ ਨੇ ਕਿਹਾ ਹੈ ਕਿ ਹੇ ਅਰਜੁਨ, ਭਿੰਨ ਭਿੰਨ ਪ੍ਰਕਾਰ ਦੀਆਂ ਸਭ ਜ਼ੂਨੀਆਂ ਵਿੱਚ ਜਿੰਨੇ ਸਰੀਰਧਾਰੀ ਮੂਰਤੀਆਂ ਉਤਪੰਨ ਹੁੰਦੀਆਂ ਹਨ, ਪ੍ਰਕਿਰਤੀ ਤਾਂ ਉਹਨਾਂ ਸਭ ਦੀ ਗਰਭ ਧਾਰਨ ਕਰਨ ਵਾਲੀ ਮਾਤਾ ਹੈ। ਅਹਮ ਬ੍ਰਹਮ ਯਾਨੀ ਮੈਂ ਬ੍ਰਹਮ ਬੀਜ ਸਥਾਪਿਤ ਕਰਨ ਵਾਲਾ ਪਿਤਾ ਹਾਂ। ਗੀਤਾ ਅਧਿਆਇ 14 ਸਲੋਕ 5 ਗੀਤਾ ਗਿਆਨ ਦਾਤਾ ਨੇ ਸਪਸ਼ਟ ਕੀਤਾ ਹੈ ਕਿ ਹੇ ਅਰਜੁਨ, ਸਤਗੁਣ ਸ੍ਰੀ ਵਿਸ਼ਨੂੰ ਜੀ, ਰਜਗੁਣ ਸ੍ਰੀ ਬ੍ਰਹਮਾ ਜੀ ਅਤੇ ਤਮਗੁਣ ਸ੍ਰੀ ਸ਼ਿਵ ਜੀ, ਇਹ ਪ੍ਰਕਿਰਤੀ ਅਰਥਾਤ ਦੁਰਗਾ ਦੇਵੀ ਤੋਂ ਉਤਪੰਨ ਤਿੰਨੋਂ ਦੇਵਤਾ ਅਰਥਾਤ ਤਿੰਨੋਂ ਗੁਣ ਅਵਿਨਾਸ਼ੀ ਜੀਵ ਆਤਮਾ ਨੂੰ ਕਰਮਾਂ ਦੇ ਅਨੁਸਾਰ ਸਰੀਰ ਵਿੱਚ ਬੰਨ੍ਹਦੇ ਹਨ। ਉਪਰੋਕਤ ਪ੍ਰਮਾਣਾਂ ਤੋਂ ਸਪਸ਼ਟ ਹੋਇਆ ਕਿ ਉਪਰੋਕਤ ਦੇਵਤਾ ਨਾਸ਼ਵਾਨ ਹਨ ਤੇ ਕਾਲ ਬ੍ਰਹਮ ਦੀ ਸੰਤਾਨ ਹਨ। ਪ੍ਰਸੰਗ ਚੱਲ ਰਿਹਾ ਹੈ ਕਿ ਬਾਣੀ ਸੰਖਿਆ 3 ਦਾ ਸਰਲ ਅਰਥ ਇੰਦਰ, ਕੁਬੇਰ, ਈਸ਼ ਅਰਥਾਤ ਬ੍ਰਹਮਾ, ਵਿਸ਼ਨੂੰ, ਸ਼ਿਵ ਤੱਕ ਦੀ ਪਦਵੀ ਪ੍ਰਾਪਤ ਕਰਕੇ ਤੇ ਵਰੁਣ ਧਰਮਰਾਜ ਦੀ ਪਦਵੀ ਤੇ ਸ੍ਰੀ ਵਿਸ਼ਨੂੰਨਾਥ ਦੇ ਲੋਕ ਨੂੰ ਪ੍ਰਾਪਤ ਕਰਕੇ ਵੀ ਜਨਮ ਮਰਨ ਦੇ ਚੱਕਰ ਵਿੱਚ ਰਹਿੰਦੇ ਹਨ। ਮਾਰਕੰਡੇ ਰਿਸ਼ੀ ਜੀ ਬ੍ਰਹਮ ਸਾਧਨਾ ਕਰ ਰਹੇ ਸਨ, ਉਸੇ ਨੂੰ ਸਰਵੋਤਮ ਮੰਨ ਰਹੇ ਸਨ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 16। ਇਸ ਲਈ ਇੰਦਰ ਨੂੰ ਕਹਿ ਰਹੇ ਸਨ ਕਿ ਆ ਤੈਨੂੰ ਬ੍ਰਹਮ ਸਾਧਨਾ ਦਾ ਗਿਆਨ ਕਰਾਓ। ਬ੍ਰਹਮ ਲੋਕ ਦੀ ਤੁਲਨਾ ਵਿੱਚ ਸਵਰਗ ਦਾ ਰਾਜ ਹਲਵੇ ਦੀ ਤੁਲਨਾ ਵਿੱਚ ਕਾਂ ਦੀ ਬਿੱਠ ਹੈ। ਪਾਠਕ ਜਨੋ, ਆਪ ਜੀ ਨੇ ਬ੍ਰਹਮ ਸਾਧਨਾ ਕਰਨ ਵਾਲੇ ਸ੍ਰੀ ਚੁਣਕ ਰਿਸ਼ੀ, ਸ੍ਰੀ ਦੁਰਵਾਸ਼ਾ ਰਿਸ਼ੀ ਤੇ ਕਪਿਲ ਮੁਨੀ, ਜਿਨ੍ਹਾਂ ਨੇ ਬ੍ਰਹਮ ਸਾਧਨਾ ਕੀਤੀ ਸੀ, ਉਹਨਾਂ ਦੀ ਸਾਧਨਾ ਨੂੰ ਗੀਤਾ ਗਿਆਨਦਾਤਾ ਨੇ ਗੀਤਾ ਅਧਿਆਇ 7 ਸਲੋਕ 18 ਵਿੱਚ ਅਨੋਤਮ ਅਰਥਾਤ ਘਟੀਆ ਦੱਸਿਆ ਹੈ। ਉਸੀ ਸ਼੍ਰੇਣੀ ਦੀ ਸਾਧਨਾ ਮਾਰਕੰਡੇ ਰਿਸ਼ੀ ਜੀ ਦੀ ਸੀ, ਜਿਸ ਨੂੰ ਅਤੇ ਉੱਤਮ ਮੰਨ ਕੇ ਕਰ ਰਹੇ ਸਨ ਤੇ ਇੰਦਰ ਜੀ ਨੂੰ ਵੀ ਰਾਏ ਦੇ ਰਹੇ ਸਨ ਕਿ ਬ੍ਰਹਮ ਸਾਧਨਾ ਕਰ ਲੈ। ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ ਬਾਣੀ ਨੰਬਰ 1 ਔਰੋ ਪੰਥ ਬਤਾਵਹੀ ਆਪ ਨਾ ਜਾਣੇ ਰਾਹ, ਬਾਣੀ ਨੰਬਰ 2 ਮੋਤੀ ਮੁਕਤਾ ਦਰਸ਼ਤ ਨਾਹੀ ਯਹ ਜਗ ਹੈ ਸਭ ਅੰਦਰੇ, ਦਿਖਤ ਕੇ ਤੋ ਨੈਣ ਚਿਸਮ ਹੈ ਫਿਰਿਆ ਮੋਤੀਆ ਬਿੰਦਰੇ, ਬਾਣੀ ਨੰਬਰ 3 ਵੇਦ ਪੜ੍ਹੇ ਪਰ ਭੇਦ ਨਾ ਜਾਣੈ ਬਾਂਚੈ ਪੁਰਾਣ 18, ਪਾਥਰ ਕੀ ਪੂਜਾ ਕਰੇ ਭੂਲੇ ਸਿਰਜਨਹਾਰਾ, ਬਾਣੀ ਨੰਬਰ 1 ਦਾ ਭਾਵ ਅਰਥ ਹੋਰ ਨੂੰ ਮਾਰਗ ਦਰਸ਼ਨ ਕਰਦੇ ਹਨ ਖੁਦ ਨੂੰ ਭਗਤੀ ਮਾਰਗ ਦਾ ਗਿਆਨ ਨਹੀਂ, ਬਾਣੀ ਨੰਬਰ 2 ਦਾ ਭਾਵ ਅਰਥ ਤੱਤਵਦਰਸ਼ੀ ਸੰਤ ਦੇ ਅਭਾਵ ਦੇ ਕਾਰਨ ਮੋਤੀ ਮੁਕਤਾ ਯਾਨੀ ਮੋਕਸ਼ ਰੂਪੀ ਮੋਤੀ ਅਰਥਾਤ ਮੋਕਸ਼ ਮੰਤਰ ਦਿਖਾਈ ਨਹੀਂ ਦਿੰਦਾ। ਇਹ ਸਾਰਾ ਸੰਸਾਰ ਅਧਿਆਤਮ ਗਿਆਨ ਨੇਤਰਹੀਨ ਅੰਨਾ ਹੈ। ਜਿਸ ਕਿਸੇ ਨੂੰ ਮੋਤੀਆ ਬਿੰਦ ਜੋ ਇੱਕ ਪ੍ਰਕਾਰ ਦਾ ਨੇਤਰ ਰੋਗ ਹੈ, ਜਿਸ ਵਿੱਚ ਅੱਖਾਂ ਠੀਕ ਦਿਖਾਈ ਦਿੰਦੀਆਂ ਹਨ ਪਰੰਤੂ ਉਸ ਰੋਗ ਗ੍ਰਸਤ ਵਿਅਕਤੀ ਨੂੰ ਕੁਝ ਦਿਖਾਈ ਨਹੀਂ ਦਿੰਦਾ। ਇਹ ਉਦਾਹਰਣ ਦੇ ਕੇ ਦੱਸਿਆ ਹੈ ਕਿ ਫਰਾਟੇਦਾਰ ਸੰਸਕ੍ਰਿਤ ਭਾਸ਼ਾ ਬੋਲਦੇ ਹਨ, ਲੱਗਦੇ ਹਨ ਮਹਾਵਿਦਵਾਨ ਹਨ, ਪਰੰਤੂ ਸਦਗ੍ਰੰਥਾਂ ਦੇ ਗੂੜ ਰਹੱਸਾਂ ਨੂੰ ਨਹੀਂ ਜਾਣਦੇ। ਇਹਨਾਂ ਨੂੰ ਅਗਿਆਨ ਰੂਪੀ ਮੋਤੀਆ ਬਿੰਦ ਹੋਇਆ ਹੈ। ਬਾਣੀ ਨੰਬਰ 3 ਦਾ ਭਾਵ ਅਰਥ ਵੇਦਾਂ ਪੜ੍ਹ ਕੇ ਕੰਠ ਕਰਨ ਵਾਲੇ ਵੇਦਾਂ ਦੇ ਗੂੜ ਰਹੱਸਾਂ ਨੂੰ ਨਾ ਸਮਝ ਕੇ ਉਹਨਾਂ ਦੇ ਵਿਰੁੱਧ ਸਾਧਨਾ ਕਰਦੇ ਕਰਾਉਂਦੇ ਹਨ। ਵੇਦਾਂ ਵਿੱਚ ਪੱਥਰ ਦੀ ਮੂਰਤੀ ਦੀ ਪੂਜਾ ਦਾ ਕਿਤੇ ਉਲੇਖ ਨਹੀਂ ਹੈ। ਉਹ ਵੇਦਾਂ ਦੇ ਵਿਦਵਾਨ ਕਹਲਾਉਣ ਵਾਲੇ ਪੱਥਰ ਪੂਜਾ ਕਰਦੇ ਅਤੇ ਕਰਾਉਂਦੇ ਹਨ। ਵੇਦਾਂ ਵਿੱਚ ਵਰਣਿਤ ਸਿਰਜਨਹਾਰ ਨੂੰ ਭੁੱਲਾ ਦਿੱਤਾ ਹੈ। ਸ੍ਰੀਮਦ ਭਗਵਤ ਗੀਤਾ ਅਧਿਆਏ 4 ਸਲੋਕ 25 ਤੋਂ 29 ਤੱਕ ਇਹੀ ਦੱਸਿਆ ਹੈ ਕਿ ਜੋ ਸਾਧਕ ਜੈਸੀ ਵੀ ਸਾਧਨਾ ਕਰਦਾ ਹੈ ਉਸਨੂੰ ਉੱਤਮ ਮੰਨ ਕੇ ਕਰ ਰਿਹਾ ਹੁੰਦਾ ਹੈ। ਸਾਰੇ ਸਾਧਕ ਆਪਣੀ ਆਪਣੀ ਭਗਤੀ ਨੂੰ ਪਾਪਨਾਸ਼ ਕਰਨ ਵਾਲੀ ਜਾਣਦੇ ਹਨ। ਗੀਤਾ ਅਧਿਆਏ 4 ਸਲੋਕ 32 ਵਿੱਚ ਸਪਸ਼ਟ ਕੀਤਾ ਹੈ ਕਿ ਯੱਗਾ ਅਰਥਾਤ ਧਾਰਮਿਕ ਅਨੁਸ਼ਠਾਨਾਂ ਦਾ ਗਿਆਨ ਖੁਦ ਸੱਚੀਦਾਨੰਦ ਕਣ ਬ੍ਰਹਮ ਨੇ ਆਪਣੇ ਮੁੱਖ ਕਮਲ ਤੋਂ ਬੋਲੀ ਬਾਣੀ ਵਿੱਚ ਵਿਸਥਾਰ ਦੇ ਨਾਲ ਕਿਹਾ ਹੈ। ਉਹ ਤੱਤਵ ਗਿਆਨ ਹੈ ਜਿਸ ਨੂੰ ਜਾਣ ਕੇ ਸਾਧਕ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਗੀਤਾ ਅਧਿਆਇ 4 ਸਲੋਕ 34 ਵਿੱਚ ਸਪਸ਼ਟ ਕੀਤਾ ਹੈ ਕਿ ਉਸ ਤੱਤਵ ਗਿਆਨ ਨੂੰ ਤੱਤਵਦਰਸ਼ੀ ਸੰਤ ਜਾਣਦੇ ਹਨ। ਉਹਨਾਂ ਨੂੰ ਦੰਡਵਤ ਪ੍ਰਣਾਮ ਕਰਨ ਨਾਲ, ਨਮਰਤਾ ਪੂਰਵਕ ਪ੍ਰਸ਼ਨ ਕਰਨ ਨਾਲ ਉਹ ਤੱਤਵ ਗਿਆਨ ਨੂੰ ਜਾਣਨ ਵਾਲਾ ਗਿਆਨੀ ਮਹਾਤਮਾ ਤੈਨੂੰ ਤੱਤਵ ਗਿਆਨ ਦਾ ਉਪਦੇਸ਼ ਕਰਨਗੇ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 17। ਉਹ ਤੱਤਵ ਗਿਆਨ ਜਿਸ ਨੂੰ ਉੱਪਰ ਦੀ ਬਾਣੀ ਵਿੱਚ ਨਿਰਗੁਣ ਰਾਸਾ ਕਿਹਾ ਹੈ, ਨਹੀਂ ਮਿਲਣ ਨਾਲ ਸਾਰੇ ਸਾਧਕ ਜਨਮ ਮਰਨ ਦੇ ਚੱਕਰ ਵਿੱਚ ਰਹਿ ਗਏ। ਮਾਰਕੰਡੇ ਰਿਸ਼ੀ ਬ੍ਰਹਮ ਸਾਧਨਾ ਕਰ ਰਿਹਾ ਸੀ। ਸ੍ਰੀਮਦ ਭਗਵਤ ਗੀਤਾ ਅਧਿਆਏ 8 ਸਲੋਕ 16 ਵਿੱਚ ਕਿਹਾ ਹੈ ਕਿ ਬ੍ਰਹਮ ਲੋਕ ਵਿੱਚ ਗਏ ਸਾਧਕ ਵੀ ਪੁਨਰਾਵਰਤੀ ਅਰਥਾਤ ਵਾਰ ਵਾਰ ਜਨਮ ਮਰਨ ਦੇ ਚੱਕਰ ਵਿੱਚ ਹੀ ਰਹਿੰਦੇ ਹਨ। ਪੂਰਵ ਸ਼ਬਦ ਦੀ ਬਾਣੀ ਸੰਖਿਆ 4 ਅਸੰਖ ਜਨਮ ਤੋਹੇ ਪਰਮਤ ਹੋ ਗਏ ਜੀਵਤ ਕਿਉਂ ਨਾ ਮਰੇ ਰੇ, ਦਵਾਦਸ ਮਦ ਮਹਲ ਮੱਠ ਪੌਰੇ ਬੌਰ ਨਾ ਦੇਹ ਤਰੈ ਰੇ। ਸਰਲ ਅਰਥ, ਹੇ ਮਾਨਵ ਤੂੰ ਅਨੰਤ ਵਾਰ ਜਨਮ ਅਤੇ ਮਰ ਚੁੱਕਾ ਹੈ। ਸਤ ਸਾਧਨਾ ਕਰਤੇ ਜੀਵਤ ਮਰ, ਜੀਵਤ ਮਰਨ ਦਾ ਤਾਤਪਰਿਆ ਯਾਨੀ ਮਤਲਬ ਹੈ ਕਿ ਭਗਤ ਨੂੰ ਗਿਆਨ ਹੋ ਜਾਂਦਾ ਹੈ ਕਿ ਇਸ ਸੰਸਾਰ ਦੀ ਪ੍ਰਤੇਕ ਵਸਤੂ ਅਸਥਾਈ ਹੈ, ਇਹ ਸਰੀਰ ਵੀ ਨਹੀਂ ਹੈ, ਜਨਮ ਮਰਨ ਦਾ ਬਖੇੜਾ ਵੀ ਭਿਅੰਕਰ ਹੈ, ਇਸ ਸੰਸਾਰ ਵਿੱਚ ਦੁੱਖ ਦੇ ਇਲਾਵਾ ਕੁਝ ਨਹੀਂ ਹੈ। ਮਾਨਵ ਸਰੀਰ ਨੂੰ ਪ੍ਰਾਪਤ ਕਰਕੇ ਮੋਕਸ਼ ਪ੍ਰਾਪਤ ਨਹੀਂ ਕੀਤਾ ਤਾਂ ਪਸ਼ੂ ਜਿਹਾ ਜੀਵਨ ਜਿਉਂਦਾ, ਜਿਵੇਂ ਗੀਤਾ ਅਧਿਆਏ 7 ਸਲੋਕ 29 ਵਿੱਚ ਕਿਹਾ ਹੈ ਕਿ ਜੋ ਸਾਧਕ ਕੇਵਲ ਜਰਾ ਅਰਥਾਤ ਬਿਰਧ ਅਵਸਥਾ ਦੇ ਕਸ਼ਟ ਅਤੇ ਮਰਨ ਦੇ ਦੁੱਖ ਤੋਂ ਹੀ ਮੁਕਤੀ ਦੇ ਲਈ ਜੋ ਸਾਧਨਾਰਥ ਹਨ, ਉਹ ਤੱਤ ਬ੍ਰਹਮ ਨੂੰ ਤਥਾ ਸੰਪੂਰਨ ਅਧਿਆਤਮ ਨੂੰ ਤੇ ਕਰਮਾਂ ਨੂੰ ਜਾਣਦੇ ਹਨ। ਇਸੀ ਪ੍ਰਕਾਰ ਤੱਤਵ ਗਿਆਨ ਹੋਣ ਦੇ ਪਿੱਛੋਂ ਮਾਨਵ ਨੂੰ ਅਣਲੋੜੀਂਦੀਆਂ ਵਸਤੂਆਂ ਦੀ ਇੱਛਾ ਨਹੀਂ ਹੁੰਦੀ, ਤੰਬਾਕੂ ਸ਼ਰਾਬ ਮਾਸ ਸੇਵਨ ਨਹੀਂ ਕਰਦਾ, ਨਾਚ ਗਾਣਾ ਮੂਰਖਾ ਦਾ ਕੰਮ ਲੱਗਦਾ ਹੈ, ਜੈਸਾ ਭੋਜਨ ਮਿਲ ਜਾਏ ਉਸ ਹੀ ਵਿੱਚ ਸੰਤੁਸ਼ਟ ਰਹਿੰਦਾ ਹੈ। ਆਤਮ ਕਲਿਆਣ ਕਰਾਉਣ ਦੇ ਲਈ ਸਾਧਕ ਵਿਚਾਰ ਕਰਦਾ ਹੈ ਕਿ ਜੇਕਰ ਮੈਂ ਸਤਸੰਗ ਵਿੱਚ ਨਹੀਂ ਆਊਂਗਾ ਤਾਂ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਪਾਊਂਗਾ। सत्संग विचार ना सुनन नाल मन फिर तो विकार करन लगेगा। ओ साधक सब कम छड़ के सत्संग सुनन दे लई चल पैंदा है। ओ विचार करदा है कि असी प्रतिदिन सुनदे हां ते देखदे हां। छोटे छोटे बच्चियां नू छड़ के पिता संसार तो चलिया जांदा है, मर जांदा है। वड्डे वड्डे पूंजीपति दुर्घटना विच मर जांदे हन। सारी संपत्ति जो सारे जीवन विच जोड़ी सी उसनू छड़ के चले जांदे हन। दुबारा उस संपत्ति नू संभालन नहीं आउंदे। मरण तो पहला एक दिन भी कारज छड़न दा दिल नहीं करदा सी। हुण परमानेंट कारज छुट गया। अज भाई नू फुरसत। एक भगत सत्संग विच जान लगा, दीख्या लै लई, ज्ञान सुनिया अते भगती करन लगा। अपने मित्र नू भी सत्संग विच जान ते भगती करन दे लई प्रार्थना कीती। परंतु दोस्त नहीं मन्या, कह दिंदा कि कारज तो फुरसत यानी खाली समय नहीं है। छोटे छोटे बच्चे हन, इहना दा पालन पोषण भी करना है। कम छड़ के सत्संग विच जान लग गया ता सारा धंदा चौपट हो जाएगा।